ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ ਪੰਜਵਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭਵੰਗਮ ਸਾਦੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਬਾਧੇ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭਵੰਗਮ ਸਾਦੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਬਾਧੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੋਢੀ ਸੁਲਤਾਨ ਗੁਰੂ ਗਰੀਬ ਨਿਵਾਜ ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਤਿਨ੍ਹਾਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਦੀ ਵਿਚਾਰ ਕਰਨ ਵਾਸਤੇ ਇਹ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਆਪ ਸਭ ਸੰਗਤਾਂ ਗੁਰੂ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ। ਆਓ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ, ਸੁਰਤੀ ਨੂੰ ਇਕਾਗਰ ਕਰੀਏ, ਦੋਵੇਂ ਹੱਥ ਜੋੜ ਕਰਕੇ ਸਾਹਿਬਾਂ ਨੂੰ ਸੀਸ ਝੁਕਾਉਂਦੇ ਹੋਏ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਠ ਮਹੱਲਾ ਪੰਜਵਾ ਘਰ ਦੂਜਾ ਅਸ਼ਟਪਦੀਆ।
ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਅੱਜ ਦੇ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪਣੀ ਮੁਬਾਰਕ ਰਸਨਾ ਤੋਂ ਸੋਰਠ ਰਾਗ ਦੇ ਅੰਦਰ ਉਚਾਰਨ ਕਰਦੇ ਹਨ। ਗੁਰਮਤ ਸੰਗੀਤ ਮਰਿਆਦਾ ਮੁਤਾਬਕ ਦੂਸਰੇ ਘਰ ਵਿੱਚ ਗਾਉਣ ਦੀ ਹਦਾਇਤ ਕਰਦੇ ਹਨ। ਔਰ ਜੋ ਸ਼ਬਦ ਹੈ ਅਸ਼ਟਪਦੀਆਂ, ਅੱਠ ਪਦਿਆਂ ਵਾਲਾ ਸ਼ਬਦ ਹੈ, ਤਿਸ ਦੀ ਅੱਜ ਵਿਚਾਰ ਆਰੰਭ ਕਰਾਂਗੇ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਆਰੰਭਤਾ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਮੰਗਲ, ਉਸ ਨੂੰ ਸਿਜਦਾ, ਉਸ ਦਾ ਜ਼ਿਕਰ ਕਰਦੇ ਹਨ ਕਿ ਇੱਕ ਓਅੰਕਾਰ ਭਾਵ ਉਤਪਤੀ ਕਰਨ ਵਾਲਾ, ਪਾਲਣ ਵਾਲਾ, ਸਮੇਟਣ ਵਾਲਾ ਇੱਕੋ ਅਕਾਲ ਪੁਰਖ ਵਾਹਿਗੁਰੂ ਹੈ ਜੋ ਸਭਨੀਆਂ ਥਾਵਾਂ ਦੇ ਉੱਤੇ ਵਰਤ ਰਿਹਾ ਹੈ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਹਰ ਥਾਂ ਦੇ ਉੱਤੇ ਜ਼ਰੇ ਜ਼ਰੇ ਵੀ ਸੁਭਾਏਮਾਨ ਹੈ, ਪਰ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਸੱਚੇ ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ।
ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭਵੰਗਮ ਸਾਦੇ।
ਆਦਿ ਕਾਲ ਤੋਂ ਭਾਰਤ ਦੇ ਵਿੱਚ ਧਰਮ ਨੂੰ ਕਮਾਉਣ ਵਾਸਤੇ ਵੱਖ ਵੱਖ ਤਰ੍ਹਾਂ ਦੇ ਕਰਮ ਕਮਾਏ ਜਾਂਦੇ ਨੇ। ਹਰ ਇੱਕ ਧਰਮ ਦਾ ਬੰਦਾ ਆਪਣੀ ਮਤ ਮਰਿਆਦਾ ਮੁਤਾਬਕ ਕਰਮ ਕਮਾਉਂਦਾ ਹੈ। ਸਤਿਗੁਰੂ ਇਸ ਸ਼ਬਦ ਦੇ ਵਿੱਚ ਉਸ ਧਾਰਮਿਕ ਕਰਮ ਕਾਂਡ ਦੇ ਜ਼ਿਕਰ ਕਰਦੇ ਆ ਜੋ ਧਾਰਮਿਕ ਕਰਮ ਕਰਕੇ ਇਨਸਾਨ ਪਰਮਾਤਮਾ ਨੂੰ ਮਿਲਣ ਦੀ ਚਾਹਤ ਰੱਖਦਾ ਹੈ। ਸਭ ਤੋਂ ਪਹਿਲਾਂ ਇੱਕ ਕਰਮ ਹਰ ਧਰਮ ਵਿੱਚ ਕੀਤਾ ਜਾਂਦਾ ਹੈ, ਪਾਠ ਪੜਿਓ। ਹਰ ਬੰਦਾ आपो अपनी मत मुताबक अपने धार्मिक ग्रंथां दा शब्दां दा अभ्यास करदा है। वेद विचारियो, वेद जो चार वेद सनातन मत दे ने, सतगुरु सच्चे पातशाह कहिंदे ने, कहिंदे भावे के कोई रसना दे नाल केवल बाहरी रूप विच पाठ पढ़ी जावे और कोई इस पाठ दी वेदां दी धार्मिक ग्रंथां दी व्याख्या करी जावे, अते नाल तीसरा जिक्र किता निवल भुअंगम साधे, जो निवली कर्म हन उन्हां दी साधना करी जावे। सतगुरु सच्चे पातशाह कहिंदे इह तीन कर्म बंदा भारत दे विच बहुत कमाउंदा, पुराने समय विच वी अज वी जे देखिया जावे ते इह कर्म बहुत कमाए जांदे ने। पर सतगुरु कहिंदे इन्हां कर्मां नूं कमाउण दे नाल इक होर वी जतन करना सी, ओह नहीं किता। ते जदों जतन नहीं किता फिर पाठ पढ़ के जां धार्मिक ग्रंथां दी कथा विख्यान करके जां शरीर दी क्रियावां निवली कर्म दी साधना करके प्राप्त की हुंदा है।
पंच जना स्यो संग ना छुटकियो अधिक अहंग बुद्ध बादे।
महाराज कहिंदे कख भी प्राप्त नहीं होया, क्यों? कहिंदे तू पाठ भी पढ़ लिया, तू धार्मिक ग्रंथां दी कथा भी कर ली, निवली कर्म भी कमा ले बंदिया, पर पंच जना स्यो संग ना छुटकियो, काम क्रोध लोभ मोह हंकार ते हले भी अंदर चौंकड़ा लाई बैठा। जो सतगुरु सच्चे पातशाह ने सुखमनी साहब च कहा ना, सो पंडित जो मन प्रबुद्ध है, राम नाम आत्म में शुद्ध है, ओही धार्मिक ग्रंथ दी व्याख्या कर सकदा जिहड़ा पहला हिरदे दे विच उहदे नाम दी कमाई भी करे, भजन भी करे, बंदगी भी करे। पर महाराज कहिंदे ने जे केवल बाहरी रूप विच पाठ पढ़ी गया, आप जी महसूस करोगे कई वार बहुती बाणी पढ़े दा हंकार हो जांदा है, अनक तपस्या करे हंकार। महाराज कहिंदे जे केवल बाहरी तौर ते तू पाठ पढ़ी गया पर जो बाणी कह रही है, शब्द कह रही है, शब्द दी सिख्या लागू नहीं कीती, की होवेगा? अधिक अहं बुद्ध बादे, तू अपनी आत्मा नू हंकार दे बंधना विच बन लेना है। जे तू केवल धार्मिक व्याख्या करी गया ग्रंथां दी, ते चेते रख कली व्याख्या कीतियां गल नहीं बनदी, क्योंकि शब्दां दे नाल लोकां नू वस विच कीता जा सकदा है, पर कथा करदे होए शब्दां दे जाल दे नाल परमात्मा नू वस विच नहीं कीता जा सकदा, ओनू वस विच करना बहुत कठिन है।
प्यारे इन बिद मिलन ना जाई, मैं किए कर्म अनेका।
पंचम पातशाह दसदे आ जे मिलन दी चाहत रख के आया फिर चेते रख इन्हां कर्मां नाल नहीं मिलना। मैं भी इस तरह दे बहुत कर्म अपने जीवन दे विच देखे अनुभव करके के बाहरली कर्म कांड दे नाल ओ अकाल पुरख वाहिगुरु नहीं रीझदा है।
हार परयो स्वामी कै द्वारे दीजे बुद्ध बिबेका।
किस तरह रीझदा है? सतगुरु कहिंदे जदों तू गुरु रामदास दे घर विच आउणा ना, जदों गुरु ग्रंथ साहिब महाराज दे सामने आउणा, फिर हार परयो स्वामी कै द्वारे अपना आप वेचना, अपना आप समर्पित करना, अपनी मत गुरु चरणा दे विच धर देनी ते अरदास करनी, सच्चे पातशाह मेरी मत अपने चरणा विच रख ते मैं दीजै बुद्ध बिबेका, मैनू किरपा करके बिबेक बुद्धि बख्श दे। जो पीर बुद्धू शाह ने गुरु गोबिंद सिंह जी नू कहा ना, पहली बार ऐसी मिलनी अब मिल गयो, लै दर्शन को मन दे गयो, बाजां वालिया तेरे दीदारे किते आ, पर मन तेरे चरणा विच रख चलना ते तेरी अलाही मूर्त नू नेत्रा विच वसा के चलना हां। ए अरदास गुरु ग्रंथ साहब दे सनमुख आके करनी है।
रहाओ
विश्राम देंदे हुए सतगुरु अगे बख्शिश करदे हन।
मोन भयो कर पाती रहयो नगन फिरयो बन माही।
उस धर्म उस समय दे धार्मिक संप्रदावां दे कर्मां दा जिक्र करदे आ, कोई मोनी हो गया, पुराने समय च वी अज वी कई मोनी हो जांदे, चुप धार लैंदे, रसना बंद कर लेंदे, पर मन बोली जांदा, मन विच फुरने चली जांदे। एक इस तरह दी श्रेणी भी भारत विच है, करपाती रहे हो। कर ते पाती दो शब्द दा भाव भांडे नहीं वरतदे, छकण वास्ते अपने हत्थां दी वरतों करदे आ। इस गल दा ही हंकार करदे भी असीं भांडिआं दा त्याग कर दिता, ते गुरु नानक दा घर किड्डा महान है, ओह कहिंदा प्यारिआ बाहरले भांडिआं दा त्याग ना कर, अंदर दे हंकार दा त्याग कर। अंदर वकारां दा त्याग कर। बड़ी तरह की भगती भारत विच हुंदी सी। माण करो गुरु नानक दे घर ते, गुरु नानक दे घर ने बड़ी नवेकली भगती दिती। जंगलां विच नहीं जाना, मोनी नहीं होना, करपाती नहीं होना, जटावां नहीं धरनिया, नंगिया नहीं फिरना। सतगुरु ने भगती दिती, भगत नराली अल्लाह दी जापै गुर विचार। आ जो शब्द है, शब्द दी विचार करके जीवन विच शब्द दी सिखिया लागू करनी गुरु नानक दे घर दी नराली भगती है। महाराज कहिंदे कोई मोनी हो गया, कोई करपाती हो गया, ते कोई नगन हो गया, वस्त्रां दा त्याग करके जंगलां विच जान लग पिया।
तट तीरथ सब धरती भ्रमयो, दुबिधा छुटकै नाही।
महाराज कहिंदे कोई भी तीरथ स्थल नहीं छड्डिया, धरती दा कोई कोना नहीं छड्डिया जिथे जाके भ्रमण ना कीता होवे, पर तीर्थां दा भ्रमण करके भी अंदर दी दुबिधा खत्म नहीं हुई, अंदर दा वैर खत्म नहीं होया, अंदर दा हंकार खत्म नहीं होया।
मन कामना तीरथ जाए बसयो, सिर कर वत तराए।
कहिंदे तीर्थां दे उत्ते गया ते तीर्थां ते जा करके भी संसारक कामनावां दी पूर्ति करन वास्ते ही अपना सिर धरदा रहा, कदे परमार्थ दी प्राप्ति वास्ते जतन ना कीता।
मन की मैल ना उतरै एह बिद, जे लख जतन कराए।
महाराज सच्चे पातशाह कहिंदे ने, कहिंदे तीर्थ ते उत्ते जा करके पुराने समय विच कोई ना कोई दान देंदे सी। सतगुरु कहिंदे ऐसे भी दानी होए जिन्ना ने अपना सिर वढ के दे दिता, जिस तरह रावण ने भी शिव दे सामने सिर वढ के दिता। पर महाराज कहिंदे जे तू तीरथ ते जाके अपना सिर वढ के भी अपने इष्ट दे सामने रख दवे, ते चेते रखी मन की मैल ना उतरा ए बिद, इस तरह भी मन दी मैल नहीं उतरदी जे लख जतन कराए। मन दी मैल तां उतरदी है जे तू परमात्मा नाल प्यार करें, ते प्यार तो बिना लखां जतन करी जा मन दी मैल नहीं उतर सकदी।
कनक कामनी है वर गैवर, बहु विद दान दातारा।
वख वख तरह दे दान दिते जांदे आ। महाराज कहिंदे भावे कोई सोना दे दवे, कोई सुंदर इस्त्री दे दवे, कोई घोड़ा दे दवे, कोई हाथी दे दवे, इस तरह दे वख वख तरह दे दान दवे तां वी की होवेगा, उस बारे अगले बचन करदे हन।
अन्न वस्त्र भूम बहु अर्पे, नह मिलिया हर द्वारा।
सोने हाथी घोड़े सुंदर स्त्रियां दे नाल अन्न दा दान करना, सुंदर वस्त्रां दा दान करना। सतगुरु कहिंदे भावे बार दी सारी दौलत भी दान विच दे दे, पर जे दौलत दे के हंकार करदा है कि मैनू रब मिल जाएगा, बख्शिश मिल जाएगी, ते चेते रख गुरु नानक दे घर दी कृपा माया दौलत नाल नहीं मिलदी, गुरु नानक दे घर दी कृपा सुचे हिरदे दे नाल मिलदी है। भोले पाए मिले रगराया प्रेम दे नाल मिलदी है। कामना अधीन सदा दामना प्रवीन, एक भावना बहीन कैसे पावै जगदीश को। भावना तो बिना कलगी धर कहिंदे प्राप्ति नहीं हो सकती।
पूजा अर्चा बंधन डंडौत, खट करमा रत रहता।
खालसा जी देखो आपां भी आउने आ, महाराज सच्चे पातशाह अगे माया धरदे आ, मत्था टेकदे आ, कोई रुमाले लिआउंदा, कोई कुझ लिआउंदा। महाराज सच्चे पातशाह कहिंदे पहला भी इसे तरह चलदा, कोई पूजा करदा, कोई आ करके बंदना करदा, कोई डंडौत करदा, वख वख तरह दे करम इंसान तीरथ दे उत्ते जा करके कमाउंदा रहिंदा है।
हाउ हाउ करत बंधन मह परिया, नह मिलिया एह जुगता।
पर वेखण विच आया बारली पूजा, बारले डंडौत, बारले बंधन करके भी बंदे दे अंदरों हंकार नहीं जांदा, हमेशा मैं मेरी विच प्यार रहिंदा, और हंकार करके ही हरी दा द्वारा भी नहीं मिलदा। इसे करके गुरु गोबिंद सिंह महाराज सच्चे पातशाह जी ने बार बार अकाल उस्तत दे विच कहा के भाई तेरे शरीर दा झुकना असली झुकना नहीं, जे झुकना है ते मन दा झुकना असली झुकना है। साडा शरीर गुरु ग्रंथ साहब अगे झुक जांदा, साडा मन गुरु ग्रंथ साहब अगे नहीं झुकदा। प्यारियो जदों गुरु ग्रंथ साहब महाराज सच्चे पातशाह दे सन्मुख आईए, मत्था टेकन तो पहला एक बार तरला पा लिया करिए। सतगुरु गुरु ग्रंथ साहिब महाराज सच्चे पातशाह दे सामने ਕਿ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ। ਮੈਂ ਬੇਨਤੀ ਕਰਦਾ ਕਿਸੇ ਵੀ ਅਸਥਾਨ ਤੇ ਜਾਓ ਦਰਬਾਰ ਦੇ ਅੰਦਰ ਪ੍ਰਵੇਸ਼ ਕਰਨ ਤੋਂ ਪਹਿਲਾਂ ਇੱਕ ਵਾਰ ਅੱਖਾਂ ਬੰਦ ਕਰਕੇ ਜੀਵਨ ਵਿੱਚ ਕੀਤੇ ਮਾੜੇ ਤੋਂ ਮਾੜੇ ਕੰਮ ਯਾਦ ਕਰ ਲਿਆ ਕਰੀਏ। ਜਦੋਂ ਜੀਵਨ ਵਿੱਚ ਕੀਤੀਆਂ ਗਲਤੀਆਂ ਯਾਦ ਕਰਾਂਗੇ ਨਾ, ਸੱਚੀ ਗੱਲ ਹੈ ਸੰਗਤ ਵਿੱਚ ਆਵਾਂਗੇ ਫਿਰ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੁਝ ਹੋਰ ਨਜ਼ਰ ਨਹੀਂ ਆਉਣਾ। ਕੇਵਲ ਤਰਲੇ ਨਿਕਲਣਗੇ ਕਿ ਹਰਜੂ ਰਾਖ ਲਿਹੋ ਪਤ ਮੇਰੀ, ਮੇਰੀ ਪਤ ਰੱਖ ਲੈ ਮੇਰੇ ਸਿਰ ਤੇ ਮਿਹਰ ਕਰ ਦੇ।
ਜੋਗ ਸਿੱਧ ਆਸਣ ਚੌਰਾਸੀ ਇਹ ਭੀ ਕਰ ਕਰ ਰਹਿਆ।
ਪੰਚਮ ਪਾਤਸ਼ਾਹ ਨੇ ਕੋਈ ਵੀ ਕਰਮ ਨਹੀਂ ਛੱਡਿਆ। ਜੋ ਯੋਗ ਮਤ ਹੈ, ਯੋਗਾ ਦੇ ਵਿੱਚ 84 ਆਸਣ ਨੇ। ਸਤਿਗੁਰੂ ਕਹਿੰਦੇ ਨੇ ਕਿ ਇਹ 84 ਦੇ 84 ਆਸਣ ਵੀ ਕਰ ਕਰਕੇ ਅਨੁਭਵ ਕੀਤਾ, ਪਰ ਪ੍ਰਾਪਤ ਕੀ ਹੁੰਦਾ ਹੈ।
ਵੱਡੀ ਆਰਜਾ ਫਿਰ ਫਿਰ ਜਨਮੈ ਹਰ ਸਿਉ ਸੰਗ ਨਾ ਗਹਿਆ।
ਯੋਗ ਸਾਧਨਾ ਵਾਲੇ ਯੋਗੀ ਸਰੀਰ ਦੀ ਸਾਧਨਾ ਕਰਕੇ ਆਪਣੀ ਆਯੂ ਵਧਾਉਂਦੇ ਆ, 84 ਆਸਣ ਦੇ ਨਾਲ ਸਰੀਰ ਦੀ ਕਸਰਤ ਕਰਦੇ ਆ। ਪੰਚਮ ਪਾਤਸ਼ਾਹ ਕਹਿੰਦੇ ਯੋਗ ਸਾਧਨਾ ਸਰੀਰ ਦੀ ਕਿਰਿਆ ਹੋ ਸਕਦੀ ਹੈ, ਪਰ ਯੋਗ ਸਾਧਨਾ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਨਹੀਂ ਕਰਵਾ ਸਕਦੀ। ਪੰਚਮ ਪਾਤਸ਼ਾਹ ਨੇ ਕਿਹਾ ਕਿ ਭਾਵੇਂ ਵੱਡੀ ਆਰਜਾ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ। ਬੰਦਿਆ ਜਿੰਨੀ ਮਰਜ਼ੀ ਵੱਡੀ ਆਯੂ ਕਰ ਲੈ, ਬਾਰ ਬਾਰ ਜਨਮ ਮਿਲੇਗਾ, ਬਾਰ ਬਾਰ ਮਰਨਾ ਪਵੇਗਾ, 84 ਲੱਖ ਗੇੜ ਵਿੱਚ ਹੀ ਪਿਆ ਰਵੇਗਾ। ਜੇ ਪਰਮਾਤਮਾ ਦੀ ਪ੍ਰਾਪਤੀ ਨਾ ਹੋਈ ਇਸੇ ਘੁੰਮਣ ਘੇਰੀ ਵਿੱਚ ਉਲਝ ਕੇ ਤੂੰ ਬਰਬਾਦ ਹੋ ਜਾਵੇਗਾ। ਸਤਿਗੁਰੂ ਨੇ ਇਸ ਕਰਕੇ ਇਹਨਾਂ ਦਾ ਜ਼ਿਕਰ ਕੀਤਾ।
ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ।
ਹੁਣ ਸੰਸਾਰ ਦੇ ਵਿੱਚ ਕਈਆਂ ਨੂੰ ਰਾਜੇ ਵੀ ਬਣਾਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦੀ ਲੀਲਾ ਹੈ ਜਿਹੜਾ ਰਾਜਾ ਬਣ ਜਾਵੇ, ਪਰ ਰਾਜਾ ਬਣ ਕੇ ਆਪਣੇ ਤਖ਼ਤ ਦੀ ਦੁਰਵਰਤੋਂ ਕਰੇ, ਰਾਜਾ ਬਣ ਕੇ ਪ੍ਰਜਾ ਦੇ ਹੱਕ ਵਿੱਚ ਹੁਕਮ ਨਾ ਭੇਜੇ, ਬਲਕਿ ਪ੍ਰਜਾ ਨੂੰ ਜ਼ੁਲਮ ਕਰਨ ਵਾਲੇ ਹੁਕਮ ਆਦੇਸ਼ ਜਾਰੀ ਕਰੇ।
ਸੇਜ ਸੋਹਨੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ।
ਔਰ ਪ੍ਰਜਾ ਨੂੰ ਦੁਖੀ ਕਰਕੇ ਇਸ ਗੱਲ ਦਾ ਮਾਣ ਕਰੇ ਕਿ ਮੇਰੇ ਕੋਲ ਸੁੰਦਰ ਇਸਤਰੀਆਂ ਦੀ ਸੇਜਾ, ਮੇਰੇ ਕੋਲ ਸੋਹਣੇ ਸੋਹਣੇ ਚੰਦਨ ਦੀਆਂ ਚੁੰਕੀਆਂ, ਮੇਰੇ ਕੋਲ ਸੁੰਦਰ ਸੁੰਦਰ ਚੰਦੋਏ ਚਾਨਣੀਆਂ। ਮਹਾਰਜ ਕਹਿੰਦੇ ਚੇਤੇ ਰੱਖ, ਜੇ ਤਖਤਾਂ ਦੇ ਉੱਤੇ ਬਹਿ ਕੇ ਰੱਬ ਭੁੱਲ ਗਿਆ ਤੇ ਜਿਹੜੇ ਤਖਤ ਤੇ ਬਹਿ ਕਰਕੇ ਖੁਦ ਨੂੰ ਮਾਲਕ ਸਮਝਦਾ ਦੁਨੀਆਂ ਨੂੰ, ਇਹ ਤਖਤ ਇਹ ਦੁਨੀਆਂ ਦੇ ਬਾਦਸ਼ਾਹ, ਇਹ ਦੁਨੀਆਂ ਦੀਆਂ ਗੱਦੀਆਂ, ਰਾਜ ਮਿਲਕ ਸਿਕਦਾਰੀਆਂ ਅਗਨੀ ਮਹਿਜਾਲ, ਇਹ ਦੁਨੀਆਂ ਦੀਆਂ ਬਾਦਸ਼ਾਹੀਆਂ ਨਰਕਾਂ ਦਾ ਦਰਵਾਜ਼ਾ ਖੋਲ ਦੇਣਗੀਆਂ। ਇਸ ਕਰਕੇ ਕਦੇ ਹੰਕਾਰ ਨਾ ਕਰ ਕਿ ਅੱਜ ਮੇਰੇ ਕੋਲ ਅਹੁਦਾ, ਅੱਜ ਮੇਰੇ ਕੋਲ ਤਾਕਤ, ਮੈਂ ਕਿਸੇ ਨੂੰ ਕੱਖ ਵੀ ਨਹੀਂ ਸਮਝਦਾ, ਇਹ ਸਤਿਗੁਰੂ ਸਮਝਾਉਂਦੇ ਹਨ।
ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ।
ਪੰਚਮ ਪਾਤਸ਼ਾਹ ਕਹਿੰਦੇ ਨੇ ਹਰ ਕੀਰਤ ਸਾਧ ਸੰਗਤ ਹੈ, ਆ ਸੰਗਤ ਵਿੱਚ ਬੈਠੇ ਆ, ਇਹ ਪਿਛਲੇ ਕਰਮਾਂ ਦੀ ਬਖਸ਼ਿਸ਼ ਹੈ, ਇਹ ਗੁਰੂ ਦੀ ਬਖਸ਼ਿਸ਼ ਹੈ, ਗੁਰੂ ਦਾ ਤਰਸ ਹੈ। ਮਹਾਰਜ ਕਹਿੰਦੇ ਸਭ ਤੋਂ ਉੱਤਮ ਕਰਮ ਹੈ ਸੰਗਤ ਦੀ ਘੜੀਆਂ ਨਸੀਬ ਹੋ ਜਾਣੀਆਂ।
ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ।
ਸੰਗਤ ਵਿੱਚ ਆਪਣੀ ਮਰਜ਼ੀ ਨਾਲ ਨਹੀਂ ਆ ਸਕਦੇ ਜਦੋਂ ਤੱਕ ਗੁਰੂ ਸੱਦਾ ਨਾ ਭੇਜੇ। ਮਹਾਰਜ ਕਹਿੰਦੇ ਉਹਨੂੰ ਹੀ ਪ੍ਰਾਪਤ ਹੁੰਦੀ ਹੈ ਜਿਹਦੇ ਪਿਛਲੇ ਭਾਗ ਕਰਮਾਂ ਵਾਲੇ ਜਾਗ ਜਾਣ ਤੇ ਗੁਰੂ ਬਖਸ਼ਿਸ਼ ਕਰ ਦਵੇ।
ਤੇਰੋ ਸੇਵਕ ਇਹ ਰੰਗ ਮਾਤਾ।
ਸੰਗਤ ਵਿੱਚ ਆ ਕਰਕੇ ਇਹ ਅਵਸਥਾ ਬਣਾਉਣੀ ਹੈ ਵੀ ਨਾਮ ਦੇ ਰੰਗ ਦੇ ਵਿੱਚ ਸੁਰਤ ਜੁੜ ਜਾਵੇ।
ਭਇਓ ਕਿਰਪਾਲ ਦੀਨ ਦੁੱਖ ਭੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਭਇਓ ਕਿਰਪਾਲ ਦੀਨ ਦੁੱਖ ਭੰਜਨ, ਦੁੱਖਾਂ ਨੂੰ ਭੰਨਣ ਵਾਲਾ ਵਾਹਿਗੁਰੂ ਦਿਆਲੂ ਹੋ ਗਿਆ, ਕਿਰਪਾ ਦੇ ਰਹਿਮਤ ਦੇ ਘਰ ਵਿੱਚ ਆ ਗਿਆ ਤੇ ਬਖਸ਼ਿਸ਼ ਕਰਕੇ ਸਾਡੇ ਮਨ ਨੂੰ ਪਰਮਾਤਮਾ ਦੀ ਸਿਫਤ ਸਲਾਹ ਕਰਨ ਦੀ ਦਾਤ ਦੇ ਦਿੱਤੀ।
ਰਹਾਓ ਦੂਜਾ,
ਇਸ ਸ਼ਬਦ ਵਿੱਚ ਦੂਸਰੀ ਰਹਾਓ ਵਾਲੀ ਪੰਕਤੀ ਹੈ। ਖਾਲਸਾ ਜੀ, ਇੱਥੇ ਅੱਜ ਦੇ ਹੁਕਮਨਾਮਾ ਸਾਹਿਬ ਦੀ ਵਿਚਾਰ ਨੂੰ ਸੰਕੋਚਦੇ ਹੋਏ ਬਾਣੀ ਅਗਾਧ ਬੋਧ ਹੈ। ਹੁਣ ਕਿਉਂਕਿ ਅੱਜ ਦੇ ਦਿਨ ਦੋ ਮਹਾਨ ਦਿਹਾੜੇ ਹਨ ਜਿੱਥੇ ਅੱਜ ਨਾਨਕ ਸ਼ਾਹੀ ਸੰਮਤ ਮੁਤਾਬਕ ਚੇਤ ਸੰਗਰਾਂਦ ਦੀ ਆਰੰਭਤਾ, ਚੇਤ ਦੇ ਮਹੀਨੇ ਦੀ ਆਰੰਭਤਾ, ਉੱਥੇ ਹੀ ਨਾਨਕ ਸ਼ਾਹੀ ਸੰਮਤ ਮੁਤਾਬਕ ਨਵੇਂ ਵਰੇ ਦੀ, ਨਵੇਂ ਸਾਲ ਦੀ ਆਰੰਭਤਾ, ਔਰ ਉਸ ਦੇ ਨਾਲ ਨਾਲ ਅੱਜ ਦੇ ਦਿਨ ਖਾਲਸਾ ਪੰਥ ਦੇ ਨਿਧੜਕ ਜਰਨੈਲ ਯੋਧੇ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ। ਖਾਲਸਾ ਜੀ, ਮੈਂ ਇੱਕ ਬੇਨਤੀ ਅਕਸਰ ਕਰਦਾ ਕਿ ਵੇਖੋ ਗੁਰੂ ਨਾਨਕ ਦੇ ਸਿੱਖਾਂ ਨੂੰ ਕਿੰਨਾ ਮਾਣ ਹੋਣਾ ਚਾਹੀਦਾ ਗੁਰੂ ਨਾਨਕ ਦੇ ਘਰ ਤੇ। ਦੁਨੀਆਂ ਦੇ ਉੱਤੇ ਨਵੇਂ ਸਾਲ ਮਨਾਏ ਜਾਂਦੇ ਆ, ਚਾਈਨਾ ਦੇ ਲੋਕ ਆਪਣਾ ਮਨਾਉਂਦੇ, ਈਸਾਈ ਆਪਣਾ ਮਨਾਉਂਦੇ, ਯਹੂਦੀ ਆਪਣਾ ਮਨਾਉਂਦੇ ਨੇ, ਪਰ ਹਰ ਇੱਕ ਕੌਮ ਦਾ ਨਵਾਂ ਸਾਲ ਹੋ ਸਕਦਾ ਜਸ਼ਨ ਦੇ ਨਾਲ ਮਨਾਇਆ ਜਾਂਦਾ ਹੋਵੇ। ਕੋਈ ਨੱਚ ਕੇ ਮਨਾਉਂਦਾ ਹੋਵੇ, ਕੋਈ ਪਟਾਕੇ ਵਜਾਉਂਦਾ ਹੋਵੇ, ਕੋਈ ਕਿਸੇ ਤਰ੍ਹਾਂ ਦਾ ਕਰਮ ਕਰਦਾ ਹੋਵੇ। ਕਿਸੇ ਨੇ ਪੁੱਛਿਆ ਸਿੱਖਾਂ ਦਾ ਨਵਾਂ ਸਾਲ ਵੱਖਰਾ ਕਿਉਂ ਹੈ, ਦੂਸਰਿਆਂ ਨਾਲ ਕਿਉਂ ਨਹੀਂ ਰਲਦਾ, ਤੇ ਮੈਂ ਬੇਨਤੀ ਕੀਤੀ ਸੀ ਸਿੱਖਾਂ ਦਾ ਨਵਾਂ ਸਾਲ ਵੱਖਰਾ ਇਸ ਵਾਸਤੇ ਹੈ, ਲੋਕਾਂ ਦੇ ਨਵੇਂ ਸਾਲ ਨਾਚ ਗਾਣੇ ਨਾਲ ਚੜ੍ਹਦੇ ਆ, ਲੋਕਾਂ ਦੇ ਨਵੇਂ ਸਾਲ ਸ਼ਰਾਬਾਂ ਨਾਲ ਚੜ੍ਹਦੇ ਹੋਣਗੇ, ਪਰ ਗੁਰੂ ਨਾਨਕ ਦੇਵ ਸਿੱਖੋ ਖਾਲਸੇ ਪੰਥ ਦਾ ਨਵਾਂ ਸਾਲ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹਾਦਤ ਦੇ ਨਾਲ ਚੜ੍ਹਿਆ ਸੀਗਾ। ਕਿੱਥੇ ਦੇਣਾ ਦੇਵਾਂਗੇ ਖਾਲਸਾ ਪੰਥ ਦੇ ਜਰਨੈਲਾਂ ਦਾ? ਐਸਾ ਕੋਈ ਤਿਉਹਾਰ ਨਹੀਂ, ਐਸਾ ਕੋਈ ਦਿਨ ਨਹੀਂ ਜਿਸ ਦਿਨ ਨੂੰ ਗੁਰੂ ਗੋਬਿੰਦ ਸਿੰਘ ਦੇ ਲਾਲਾ ਨੇ ਆਪਣੇ ਸਰੀਰ ਦੇ ਲਹੂ ਨਾਲ ਪਵਿੱਤਰ ਨਾ ਕੀਤਾ ਹੋਵੇ। ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਛੇਵੇਂ ਜਥੇਦਾਰ, ਪਿੰਡ ਡੇਲਾ ਸ਼ੀਹਾਂ ਸਰਦਾਰ ਈਸ਼ਰ ਸਿੰਘ ਦੇ ਘਰ ਇਸ ਅਕਾਲੀ ਦਾ ਜਨਮ ਹੋਇਆ। ਤੇ ਵੇਖੋ ਜਨਮ ਕਿਸ ਦੌਰ ਵਿੱਚ ਹੋਇਆ, ਜਿਸ ਸਮੇਂ ਭਾਰਤ ਦੀ ਧਰਤੀ ਤੇ ਅਹਿਮਦ ਸ਼ਾਹ ਅਬਦਾਲੀ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਰਿਹਾ। ਅਹਿਮਦ ਸ਼ਾਹ ਅਬਦਾਲੀ ਭਾਰਤ ਦੀਆਂ ਬੱਚੀਆਂ ਨੂੰ ਨੰਗਿਆਂ ਗਜ਼ਨੀ ਦੇ ਬਾਜ਼ਾਰਾਂ ਵਿੱਚ ਵੇਚ ਰਿਹਾ, ਤੇ ਕੋਈ ਵੀ ਭਾਰਤ ਦਾ ਰਾਜਪੁਤਾਨਾ ਘਰਾਨਾ ਅਹਿਮਦ ਸ਼ਾਹ ਅਬਦਾਲੀ ਨੂੰ ਰੋਕਣ ਦੀ ਜੁਰਤ ਨਹੀਂ ਕਰਦਾ। ਆ ਅਕਾਲ ਤਖ਼ਤ ਦੇ ਦੀਦਾਰੇ ਕਰਦੇ ਆ, ਅਕਾਲ ਤਖ਼ਤ ਦੀ ਤਾਕਤ ਕੀ ਹੈ? ਜਿਸ ਅਹਿਮਦ ਸ਼ਾਹ ਅਬਦਾਲੀ ਨੂੰ ਭਾਰਤ ਦਾ ਕੋਈ ਰਾਜਾ ਨਾ ਰੋਕ ਸਕਿਆ, ਉਸ ਅਹਿਮਦ ਸ਼ਾਹ ਅਬਦਾਲੀ ਦਾ ਜੇ ਮੂੰਹ ਭੰਨਿਆ ਤੇ ਅਕਾਲ ਤਖ਼ਤ ਦੇ ਬੁੱਢੇ ਦਲ ਦੇ ਚੌਥੇ ਜਥੇਦਾਰ ਬਾਬਾ ਜੱਸਾ ਸਿੰਘ ਆਲੂਵਾਲੀਏ ਨੇ ਭੰਨਿਆ ਸੀਗਾ। ਖਾਲਸਾ ਜੀ, 22,000 ਬੱਚੀਆਂ ਨੰਗਿਆਂ ਕਰਕੇ ਲਿਜਾ ਰਿਹਾ ਸੀ ਬਾਬਾ ਜੱਸਾ ਸਿੰਘ ਆਲੂਵਾਲੀਆਂ ਨੇ ਆਪਣੇ ਤਨ ਦੇ ਪਰਨੇ ਲਾ ਕੇ, ਉਹਨਾਂ ਦੇ ਸਰੀਰ ਢੱਕ ਕੇ, ਅਬਦਾਲੀ ਦਾ ਮੂੰਹ ਭੰਨ ਕੇ ਉਹਨਾਂ ਬੱਚੀਆਂ ਨੂੰ ਕਿਹਾ, ਤੁਸੀਂ ਪੰਥ ਦੀਆਂ ਧੀਆਂ ਜੇ ਤੇ ਤੁਹਾਨੂੰ ਪੰਥ ਇੱਜ਼ਤ ਦੇ ਨਾਲ ਘਰਾਂ ਵਿੱਚ ਛੱਡ ਕੇ ਆਵੇਗਾ। ਉਹਨਾਂ ਸਮਿਆਂ 'ਚ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਜਨਮ ਹੋਇਆ 1661 ਦੇ ਵਿੱਚ, ਪਰ ਜਨਮ ਤੋਂ ਬਾਅਦ 1662 ਦੇ ਵਿੱਚ ਵੱਡਾ ਘੱਲੂਕਾਰਾ ਵਾਪਰਿਆ। ਇੱਕ ਦਿਨ ਦੇ ਵਿੱਚ 80,000 ਤੋਂ ਲੈ ਕੇ 1,00,000 ਤੱਕ ਗੁਰੂ ਕੇ ਸਿੰਘ ਸਿੰਘਣੀਆਂ ਬੱਚੇ ਬਜ਼ੁਰਗਾਂ ਨੇ ਸ਼ਹਾਦਤਾਂ ਦਿੱਤੀਆਂ। ਤੇ ਉਹਨਾਂ ਦਿਨਾਂ ਦੇ ਵਿੱਚ ਇਸ ਵੱਡੇ ਘੱਲੂਕਾਰੇ ਵਿੱਚ ਅਕਾਲੀ ਬਾਬਾ ਫੂਲਾ ਸਿੰਘ ਦੇ ਪਿਤਾ ਸਰਦਾਰ ਈਸ਼ਰ ਸਿੰਘ ਉਹ ਵੀ ਤੇਗ ਵਾ ਰਹੇ ਸਨ, ਉਹਨਾਂ ਦੇ ਸਰੀਰ ਤੇ ਵੀ ਫੱਟ ਲੱਗੇ ਸਨ। 9 ਮਹੀਨਿਆਂ ਦੀ ਉਮਰ ਸੀ ਅਕਾਲੀ ਬਾਬਾ ਫੂਲਾ ਸਿੰਘ ਦੀ, ਪਰ ਸਰੀਰ ਦੀ ਹਾਲਤ ਵੇਖ ਕਰਕੇ ਕਹਿੰਦੇ ਸਰਦਾਰ ਈਸ਼ਰ ਸਿੰਘ ਹੋਰਾਂ ਨੇ ਅਕਾਲੀ ਬਾਬਾ ਫੂਲਾ ਸਿੰਘ ਨੂੰ ਆਪਣੇ ਹੱਥਾਂ ਵਿੱਚ ਲਿਆ ਤੇ ਅਕਾਲੀ ਬਾਬਾ ਨੈਣਾ ਸਿੰਘ ਦੇ ਸਪੁਰਦ ਕਰ ਦਿੱਤਾ। ਅਕਾਲੀ ਨੈਣਾ ਸਿੰਘ 5ਵੇਂ ਜਥੇਦਾਰ ਸਨ ਅਕਾਲ ਤਖ਼ਤ ਸਾਹਿਬ ਦੇ। ਅਕਾਲੀ ਬਾਬਾ ਨੈਣਾ ਸਿੰਘ ਨੂੰ ਕਿਹਾ, ਇਹ ਬੱਚਾ ਮੈਂ ਪੰਥ ਦੇ ਲੇਖੇ ਲਾਉਣਾ ਚਾਹੁੰਦਾ, ਵੇਖੋ ਕੈਸੇ ਬਜ਼ੁਰਗ ਨੇ ਸਾਡੇ, ਅੱਜ ਸਾਡੇ ਹਾਲਾਤ ਇਹ ਨੇ, ਆਪਾਂ ਬੱਚਿਆਂ ਨੂੰ ਉਹਨਾਂ ਦੇ ਵਾਰਸ ਬਣਾਉਣਾ ਚਾਹੁੰਦੇ ਆ ਜਿਹੜੇ ਨਚਾਰ ਨੇ, ਜਿਹੜੇ ਲੱਚਰ ਗੀਤ ਗਾਉਂਦੇ ਆ, ਤੁਹਾਡੇ ਵਾਰਸ ਹੋਣੇ ਜਿਨ੍ਹਾਂ ਦੇ ਘਰ ਵਿੱਚ ਬੱਚਾ ਜਨਮ ਲੈਂਦਾ ਸੀ ਤੇ ਕਹਿੰਦੇ ਸੀ ਦਸ਼ਮੇਸ਼ ਦੇ ਚਰਨਾਂ ਤੋਂ ਕੁਰਬਾਨ ਕਰਕੇ ਜਾਵਾਂਗਾ। ਅਕਾਲੀ ਬਾਬਾ ਨੈਣਾ ਸਿੰਘ ਦੇ ਸਪੁਰਦ ਕੀਤਾ, ਵੇਖੋ ਬਚਨ ਤੇ ਕਮਾਈ ਵਾਲੇ ਦਾ ਜ਼ਰੂਰ ਵਰਤਦਾ। ਅਕਾਲੀ ਬਾਬਾ ਨੈਣਾ ਸਿੰਘ ਕਹਿੰਦੇ, ਤੂੰ ਬਾਂਹ ਮੈਨੂੰ ਪਕੜਾ ਰਿਹਾ, ਪਰ ਚੇਤੇ ਰੱਖ ਇਹ ਉਹ ਗੁਰੂ ਕਾ ਬੱਚਾ ਹੋਵੇਗਾ ਜਿਹਦੀ ਬਾਂਹ ਗੁਰੂ ਗੋਬਿੰਦ ਸਿੰਘ ਖੁਦ ਪਕੜ ਕੇ ਰੱਖੇਗਾ। ਜਿੱਥੇ ਵੀ ਤੇਰਾ ਬੱਚਾ ਖੜ ਜਾਵੇਗਾ, ਈਸ਼ਰ ਸਿਆਂ ਗੁਰੂ ਹਰਗੋਬਿੰਦ ਸਾਹਿਬ ਦੇ ਭਰੋਸੇ ਤੇ ਗੱਲ ਕਹਿਣਾ,
ਜਿੱਥੇ ਤੇਰਾ ਭੁਜੰਗੀ ਫੂਲਾ ਸਿੰਘ ਖੜ ਕੇ ਅਰਦਾਸ ਕਰ ਦੇਵੇਗਾ, ਤੇਰੇ ਭੁਜੰਗੀ ਦੇ ਸਾਹਮਣੇ ਦਰਿਆ ਵੀ ਆਪਣੇ ਰਸਤੇ ਬਦਲ ਲਿਆ ਕਰਨਗੇ। ਇਹ ਬਚਨ ਵਰਤੇ ਫਿਰ ਅਕਾਲੀ ਬਾਬਾ ਨੈਣਾ ਸਿੰਘ ਦੇ। ਪਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਮਾਤਾ ਬਹੁਤ ਭਗਤੀ ਵਾਲੇ, ਪਹਿਲਾਂ ਪਿਤਾ ਦਾ ਸਾਇਆ ਉੱਠਿਆ, ਪਰ ਮਾਂ ਨੇ ਸਿੱਖਿਆਵਾਂ ਵੀ ਮਹਾਨ ਦਿੱਤੀਆਂ। 10 ਸਾਲ ਦੀ ਉਮਰ ਦੇ ਵਿੱਚ ਪੰਜੇ ਬਾਣੀਆਂ, ਅਕਾਲ ਉਸਤਤ, ਚੰਡੀ ਦੀ ਵਾਰ, ਆਸਾ ਦੀ ਵਾਰ, ਸੁਖਮਨੀ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਨੇ ਜ਼ਬਾਨੀ ਯਾਦ ਕਰ ਲਈ ਸੀ। ਫਿਰ ਸਮਾਂ ਆਇਆ, ਮਾਤਾ ਦਾ ਵੀ ਸਾਇਆ ਉੱਠ ਗਿਆ ਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਅਕਾਲੀ ਬਾਬਾ ਨੈਣਾ ਸਿੰਘ ਦੇ ਨਾਲ ਸੇਵਾ ਕਰਨ ਲੱਗ ਪਏ। ਵੇਖੋ ਅਕਾਲੀ ਬਾਬਾ ਫੂਲਾ ਸਿੰਘ ਕੌਣ ਹੈ? ਜੇ ਤੁਹਾਨੂੰ ਕੋਈ ਪੁੱਛੇ ਨਾ ਕੌਣ ਹੈ, ਤੇ ਮਾਣ ਦੇ ਨਾਲ ਕਿਹਾ ਕਰੋ, ਅਕਾਲੀ ਬਾਬਾ ਫੂਲਾ ਸਿੰਘ ਗੁਰੂ ਗੋਬਿੰਦ ਸਿੰਘ ਦੇ ਅਕਾਲੀ ਬਗੀਚੇ ਦਾ ਉਹ ਅਕਾਲੀ ਫੁੱਲ ਹੈ, ਜਿਹੜਾ ਅਕਾਲੀ ਫੁੱਲ ਸਦੀਆਂ ਤੋਂ ਲੈ ਕਰਕੇ ਆਉਣ ਵਾਲੀ ਸਦੀਆਂ ਤਾਈਂ ਇਸ ਅਕਾਲੀ ਬਗੀਚੇ ਦੇ ਅੰਦਰ ਅਣਖ ਤੇ ਗੈਰਤ ਦੀ ਮਹਿਕ ਖਿਲਾਰਦਾ ਰਹੇਗਾ। ਅਕਾਲੀ ਬਾਬਾ ਫੂਲਾ ਸਿੰਘ ਦਾ ਨਾਮ ਜ਼ਬਾਨ ਤੇ ਆਵੇ ਤੇ ਬੁਜ਼ਦਿਲ ਤੋਂ ਬੁਜ਼ਦਿਲ ਬੰਦੇ ਦੇ ਅੰਦਰ ਵੀ ਅਣਖ ਆ ਜਾਂਦੀ ਹੈ। ਅੱਜ ਵੀ ਜਦੋਂ ਅਕਾਲੀ ਬਾਬਾ ਫੂਲਾ ਸਿੰਘ ਦਾ ਨਾਂ ਲਈਏ ਤੇ ਬੱਚਾ ਬੱਚਾ ਕਹਿੰਦਾ ਵੀ ਅਕਾਲ ਤਖਤ ਦਾ ਜਥੇਦਾਰ ਕਿਹੋ ਜਿਹਾ ਹੋਵੇ, ਤੇ ਮਾਣ ਨਾਲ ਕਹਿੰਦੇ ਆ ਜਥੇਦਾਰ ਹੋਵੇ ਤੇ ਅਕਾਲੀ ਬਾਬਾ ਫੂਲਾ ਸਿੰਘ ਵਰਗਾ ਹੋਵੇ। ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਜੀਵਨ ਦੀ ਝਲਕ ਸਾਂਝੀ ਕਰਾਂ ਰਹਿੰਦੇ ਸਮੇਂ ਦੇ ਅੰਦਰ ਕਿ ਕੈਸੀਆਂ ਪ੍ਰਾਪਤੀਆਂ। ਅਕਾਲੀ ਨੈਣਾ ਸਿੰਘ ਉਹਨਾਂ ਤੋਂ ਬਾਅਦ ਇਹ 6ਵੇਂ ਜਥੇਦਾਰ ਬਣੇ ਤੇ ਜਥੇਦਾਰ ਬਣਦੇ ਸਾਰ ਅਕਾਲ ਤਖਤ ਦੇ ਸਾਹਮਣੇ ਜਿਹੜੀਆਂ ਢਾਡੀ ਵਾਰਾਂ ਚੱਲਦੀਆਂ, ਸਮਾਂ ਸੀ ਇਹ ਢਾਡੀਆਂ ਵਾਰਾਂ ਦੇ ਦੀਵਾਨ ਬੰਦ ਕਰ ਦਿੱਤੇ ਗਏ ਸਨ। ਇਹ ਦੁਬਾਰਾ ਪ੍ਰਥਾ ਨੂੰ ਮੁੜ ਬਹਾਲ ਕੀਤਾ ਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਕੀਤਾ। ਸਾਰਾ ਦਿਨ ਢਾਡੀ ਦਰਬਾਰ, ਸੰਧਿਆ ਸਮੇਂ ਰਹਿਰਾਸ ਕੀਰਤਨ ਤੋਂ ਪਹਿਲਾਂ ਕਥਾ ਵਿਚਾਰ ਵੀ ਆਰੰਭ ਕੀਤੀ। ਦੂਸਰਾ ਆਦੇਸ਼ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਇਹ ਕੀਤਾ ਕਿ ਅਕਾਲ ਤਖਤ ਦੇ ਪ੍ਰਬੰਧਕੀ ਢਾਂਚੇ ਵਿੱਚ ਜਿਹੜੇ ਸੇਵਾ ਕਰਨਗੇ ਉਹ ਸੰਪੂਰਨ ਬਾਣੀ ਅਤੇ ਬਾਣੇ ਦੇ ਧਾਰਨੀ ਕੇਵਲ ਅੰਮ੍ਰਿਤਧਾਰੀ ਸਿੰਘ ਕਰ ਸਕਦੇ ਆ। ਤੀਸਰਾ ਆਦੇਸ਼ ਜਾਰੀ ਕੀਤਾ ਕਿ ਦੁਨੀਆਂ ਦਾ ਐਸਾ ਕੋਈ ਕੋਨਾ ਨਹੀਂ ਜਿਸ ਕੋਨੇ ਦੇ ਉੱਤੇ ਇਸ ਅਕਾਲ ਦੇ ਤਖਤ ਦਾ ਹੁਕਮ ਨਾ ਵਰਤੇ ਤੇ ਜਿਹੜਾ ਵੀ ਅਕਾਲ ਤਖਤ ਦੇ ਹੁਕਮ ਤੋਂ ਬਾਗੀ ਹੋਵੇਗਾ। ਅਕਾਲੀ ਬਾਬਾ ਫੂਲਾ ਸਿੰਘ ਨੇ ਕਿਹਾ ਆ ਅਕਾਲੀ ਫੂਲਾ ਸਿੰਘ ਜਾ ਕੇ ਉਹਨੂੰ ਨੱਥ ਵੀ ਪਾ ਕੇ ਵਿਖਾਵੇਗਾ। ਤੇ ਚੌਥਾ ਬਚਨ ਅਕਾਲੀ ਬਾਬਾ ਫੂਲਾ ਸਿੰਘ ਨੇ ਕਿਹਾ ਸਿੱਖ ਸਰਦਾਰਾਂ ਦੇ, ਸਿੱਖ ਮਿਸਲਾਂ ਦੇ ਛੋਟੇ ਮੋਟੇ ਝਗੜਿਆਂ ਦੇ ਅੰਦਰ ਅਕਾਲ ਤਖਤ ਦੀ ਪਦਵੀ ਦੀ ਦੁਰਵਰਤੋਂ ਨਹੀਂ ਕੀਤੀ ਜਾ ਸਕਦੀ। ਅਕਾਲ ਤਖਤ ਮਹਾਨ ਹੈ ਤੇ ਅਕਾਲ ਦੇ ਤਖਤ ਦੀ ਜੋ ਪਦ ਦੀ ਵਰਤੋਂ ਹੈ ਕੇਵਲ ਤੇ ਕੇਵਲ ਪੰਥ ਦੇ ਭਲਾਈ ਵਾਸਤੇ ਹੀ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਫਿਰ ਅਕਾਲੀ ਬਾਬਾ ਫੂਲਾ ਸਿੰਘ ਨੇ ਜਥੇਦਾਰ ਬਣਨ ਤੋਂ ਬਾਅਦ ਪਹਿਲਾਂ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਸੇਵਾ ਕਰਾਈ, ਫਿਰ ਤਰਨ ਤਾਰਨ ਦੀ ਸੇਵਾ ਕਰਾਈ, ਫਿਰ ਇਹ ਹਰਿਮੰਦਰ ਸਾਹਿਬ ਦੇ ਨਾਲ ਜੋ 4 ਸਰੋਵਰ ਹੋਰ ਨੇ ਰਾਮਸਰ, ਸੰਤੋਖਸਰ, ਕੌਲਸਰ, ਬਿਬੇਕਸਰ, ਇਹਨਾਂ ਦੀ ਸੇਵਾ ਕਰਾਈ, ਦਮਦਮਾ ਸਾਹਿਬ ਦੀ ਸੇਵਾ ਕਰਾਈ, ਮੁਕਤਸਰ ਸਾਹਿਬ ਦੀ ਸੇਵਾ ਕਰਾਈ। ਇਹ ਤੇ ਸੀ ਸੇਵਾਵਾਂ, ਪਰ ਖਾਲਸਾ ਜੀ ਅਕਾਲੀ ਬਾਬਾ ਫੂਲਾ ਸਿੰਘ ਦਾ ਪ੍ਰਭਾਵ, ਜੀਂਦ ਦਾ ਰਾਜਾ ਕੰਵਰ ਪ੍ਰਤਾਪ, ਅੰਗਰੇਜ਼ ਉਹਦੇ ਵੈਰੀ ਬਣ ਗਏ, ਕੋਈ ਪਨਾਹ ਨਹੀਂ ਸੀ ਦਿੰਦਾ, ਉਹਨੂੰ ਕਿਸੇ ਨੇ ਅਕਾਲ ਤਖਤ ਦਾ ਰਸਤਾ ਵਿਖਾ ਦਿੱਤਾ। ਕੰਵਰ ਪ੍ਰਤਾਪ ਸਿੰਘ ਜੀਂਦ ਦਾ ਰਾਜਾ ਆਪਣੀ ਜਾਨ ਬਚਾਉਣ ਲਈ ਅਕਾਲੀ ਫੂਲਾ ਸਿੰਘ ਦੀ ਪਨਾਹ ਲੈਂਦਾ। 2 ਮਹੀਨੇ ਇੱਥੇ ਰੁਕਿਆ ਤੇ ਅੰਗਰੇਜ਼ ਹਕੂਮਤ ਨੇ ਐਲਾਨ ਕੀਤਾ ਕਿ ਜੇ ਜੀਂਦ ਦੇ ਰਾਜੇ ਨੂੰ ਨਾ ਛੱਡਿਆ ਗਿਆ ਤੇ ਅਸੀਂ ਹਮਲਾ ਬੋਲਾਂਗੇ। ਤੇ ਅਕਾਲੀ ਬਾਬਾ ਫੂਲਾ ਸਿੰਘ ਕਹਿੰਦੇ ਹਮਲਾ ਕਰਨ ਇੱਥੇ ਕਿਉਂ ਆਉਂਦੇ ਹੋ? ਇਧਰੋਂ ਅਕਾਲ ਤਖਤ ਤੋਂ ਮੈਂ ਐਲਾਨ ਕਰਦਾ ਕੰਵਰ ਪ੍ਰਤਾਪ ਸਿੰਘ ਕੱਲਾ ਅੰਮ੍ਰਿਤਸਰ ਦੀ ਧਰਤੀ ਤੋਂ ਜੀਂਦ ਜਾਵੇਗਾ ਤੇ ਇਸ ਕੰਵਰ ਪ੍ਰਤਾਪ ਸਿੰਘ ਦੇ ਮਗਰੇ ਮਗਰੇ ਅਕਾਲੀ ਫੂਲਾ ਸਿੰਘ ਆਵੇਗਾ ਤੇ ਜੇ ਕਿਸੇ ਵਿੱਚ ਜੁਰਤ ਹੈ ਤੇ ਇਹਦੇ ਵੱਲ ਅੱਖ ਚੱਕ ਕੇ ਵਿਖਾਓ। ਤੇ ਉਹੀ ਹੋਇਆ, ਅਕਾਲੀ ਬਾਬਾ ਫੂਲਾ ਸਿੰਘ ਆਏ ਤੇ ਕਿਸੇ ਨੇ ਵੀ ਉਹਦੇ ਵੱਲ ਅੱਖ ਚੁੱਕ ਕੇ ਵੀ ਨਾ ਵੇਖੀ। ਉਹਨਾਂ ਦਾ ਐਸਾ ਪ੍ਰਭਾਵ ਸੀ, ਦੁਨੀਆਂ ਦੇ ਰਾਜੇ ਜਦੋਂ ਬਿਪਤਾ ਵਿੱਚ ਆਉਂਦੇ ਸਨ ਅਕਾਲ ਤਖਤ ਤੇ ਆਉਂਦੇ ਸਨ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇੰਨਾ ਸਤਿਕਾਰ ਰੱਖਦੇ ਸੀ, ਮਹਾਰਾਜਾ ਰਣਜੀਤ ਸਿੰਘ ਲਾਹੌਰ ਦੇ ਤਖਤ ਤੇ ਨਹੀਂ ਬੈਠੇ, ਰਾਜਾ ਬਣੇ ਆ ਪਰ ਉਹ ਤਖ਼ਤ ਤੇ ਨਹੀਂ ਸਨ ਬੈਠੇ। ਉਹਨਾਂ ਕਿਹਾ ਤਖ਼ਤ ਦਾ ਮਾਲਕ ਖਾਲਸਾ ਪੰਥ ਹੈ, ਇਸ ਲਈ ਸ਼ੇਰੇ ਪੰਜਾਬ ਨੇ ਇੱਕ ਕੁਰਸੀ ਤਿਆਰ ਕਰਵਾਈ ਹੋਈ ਸੀ, ਰਾਜ ਭਾਗ ਕੁਰਸੀ ਤੇ ਬਹਿ ਕੇ ਚਲਾਉਂਦੇ ਸੀ। ਜਦੋਂ ਕਿਸੇ ਨੇ ਪੁੱਛਿਆ ਤਖ਼ਤ ਤੇ ਕਿਉਂ ਨਹੀਂ ਬਹਿੰਦੇ, ਕਹਿੰਦੇ ਤਖ਼ਤ ਦਾ ਮਾਲਕ ਖਾਲਸਾ ਹੈ, ਤਖ਼ਤ ਦੇ ਉੱਤੇ ਕੇਵਲ ਤੇ ਕੇਵਲ ਅਕਾਲ ਦੇ ਤਖ਼ਤ ਦਾ ਮੁਖੀ ਅਕਾਲੀ ਬਾਬਾ ਫੂਲਾ ਸਿੰਘ ਹੀ ਬਹਿ ਸਕਦਾ ਹੈ, ਮੈਂ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦਾ। ਏਡਾ ਮਹਾਨ ਰੁਤਬਾ ਅਕਾਲੀ ਬਾਬਾ ਫੂਲਾ ਸਿੰਘ ਨਿਹੰਗ ਸਿੰਘ ਜੀ ਦਾ, ਫਿਰ ਭਾਵੇਂ ਮੁਲਤਾਨ ਦਾ, ਜਮਰੋਦ ਦਾ, ਕਸੂਰ ਦਾ, ਕਾਬਲ ਕੰਧਾਰ ਦਾ, ਅਫਗਾਨਿਸਤਾਨ ਦਾ ਕੋਈ ਵੀ ਮੋਰਚਾ ਹੋਵੇ, ਤੇ ਜੇ ਅਕਾਲੀ ਬਾਬਾ ਫੂਲਾ ਸਿੰਘ ਜੀ ਮੋਰਚੇ ਵਿੱਚ ਗਏ ਹੋਣ, ਐਸਾ ਕੋਈ ਮੋਰਚਾ ਨਹੀਂ ਸੀ ਜਿਹਦੇ ਵਿੱਚ ਹਾਰ ਹੋਈ ਹੋਵੇ। ਭਾਵੇਂ ਮੁਲਤਾਨ ਦੇ ਕਿਲੇ ਵਿੱਚ ਜਦੋਂ ਪਾੜ ਪਾਉਣਾ ਸੀ ਤੇ ਜਿਹੜੀ ਭੰਗੀਆਂ ਦੇ ਮਿਸਲ ਦੀ ਤੋਪ ਸੀ ਉਹਦਾ ਪਹੀਆ ਟੁੱਟ ਗਿਆ, ਤੇ ਸਾਰੇ ਸੋਚਦੇ ਨੇ ਮੋਢਾ ਕੌਣ ਲਾਏਗਾ, ਜਿਹਨੇ ਮੋਢਾ ਲਾਉਣਾ ਉਹਨੇ ਨਾਲ ਦੀ ਨਾਲ ਹੀ ਮਰ ਜਾਣਾ। ਤੇ ਅਕਾਲੀ ਬਾਬਾ ਫੂਲਾ ਸਿੰਘ ਕਹਿੰਦੇ ਖੜ ਜਾਓ, ਜਥੇਦਾਰ ਮੈਂ ਹਾਂ ਤੇ ਮੋਢਾ ਵੀ ਸਭ ਤੋਂ ਪਹਿਲਾਂ ਮੈਂ ਲਾਵਾਂਗਾ। ਸਾਧੂ ਸਿੰਘ ਨੇ ਕਿਹਾ ਮਹਾਰਾਜ ਦਾ ਹੁਕਮ ਹੈ, ਤੁਹਾਨੂੰ ਪੰਥ ਦੀ ਅਗਵਾਈ ਕਰਨੀ ਹੈ, ਹਜੇ ਪੰਥ ਨੂੰ ਤੁਹਾਡੀ ਲੋੜ ਹੈ। ਤੇ ਅਕਾਲੀ ਫੂਲਾ ਸਿੰਘ ਕਹਿੰਦੇ ਮੈਂ ਪੰਥ ਦੀ ਅਗਵਾਈ ਰਾਜ ਮਾਨਣ ਨੂੰ ਨਹੀਂ ਕਰਦਾ, ਮੈਂ ਪੰਥ ਦੀ ਅਗਵਾਈ ਸਿਰ ਧੜ ਦੀ ਬਾਜੀ ਲਾਉਣ ਨੂੰ ਕਰਦਾ ਹਾਂ। ਪਰ ਫਿਰ ਪੰਜਾਂ ਨੇ ਗੁਰਮਤਾ ਕਰਕੇ ਸਾਧੂ ਸਿੰਘ ਨੂੰ ਮੋਢਾ ਲਾਇਆ, ਪਾੜ ਪਿਆ, ਤੇ ਅਕਾਲੀ ਬਾਬਾ ਫੂਲਾ ਸਿੰਘ ਨੇ ਉਹ ਮੋਰਚਾ ਫਤਿਹ ਕੀਤਾ। ਇੱਕ ਵੇਖੋ ਸਭ ਤੋਂ ਸੁੰਦਰ ਘਟਨਾ, ਅਹਿਮਦ ਸ਼ਾਹ ਅਬਦਾਲੀ, ਖਾਲਸੇ ਦਾ ਕਿਰਦਾਰ ਕਿੱਡਾ ਉੱਚਾ। ਅਬਦਾਲੀ ਦੀ ਨੂੰਹ ਵਜ਼ਾ ਬੇਗਮ, ਉਹਦਾ ਘਰ ਵਾਲਾ ਸ਼ਾਹ ਸੁਜ਼ਾ, ਜੋ ਕਿ ਕਸ਼ਮੀਰ ਦੇ ਵਿੱਚ ਬੰਦੀ ਬਣਾਇਆ ਹੋਇਆ ਸੀ, ਉਹਨੇ ਲਾਹੌਰ ਵਿੱਚ ਆ ਕੇ ਦੁਹਾਈ ਪਾਈ ਬਚਾਇਆ ਜਾਵੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਬਾਬਾ ਫੂਲਾ ਸਿੰਘ ਦਾ ਜ਼ਿਕਰ ਕੀਤਾ। ਅਕਾਲ ਦੇ ਤਖ਼ਤ ਤੇ ਆ ਕੇ ਉਸ ਧੀ ਨੇ, ਵਜ਼ਾ ਬੇਗਮ ਨੇ ਬੇਨਤੀ ਕੀਤੀ, ਦੁਹਾਈ ਪਾਈ, ਕੈਸਾ ਕਰਦਾਰ ਸੀ ਅਕਾਲੀ ਬਾਬਾ ਫੂਲਾ ਸਿੰਘ ਦਾ ਕਿ ਬਗਾਨੀ ਧੀ ਵਾਸਤੇ ਇਹ ਨਹੀਂ ਪੁੱਛਿਆ ਉੱਥੇ ਕਿੰਨੀ ਕੇ ਫੌਜ ਹੋਵੇਗੀ, ਕਿਸ ਤਰ੍ਹਾਂ ਦੇ ਕੋਠੜੀ ਦੇ ਵਿੱਚ ਰੱਖਿਆ ਗਿਆ, ਕਿਹੜੀ ਕੈਦ ਹੈ। ਜਦੋਂ ਰੋਂਦੀ ਨੂੰ ਵੇਖਿਆ ਕਹਿੰਦੇ ਤੂੰ ਮੇਰੀ ਧੀ ਹੈ, ਹੁਣ ਤੂੰ ਅਕਾਲ ਦੇ ਤਖ਼ਤ ਤੇ ਆ ਕੇ ਪੁਕਾਰ ਕਰੀਏ, ਤੇਰੀ ਬਾਂਹ ਅਕਾਲ ਤਖ਼ਤ ਜ਼ਰੂਰ ਪਕੜੇਗਾ। ਅਕਾਲੀ ਜੀ ਨੇ ਅਰਦਾਸ ਕੀਤੀ, ਅਰਦਾਸ ਕਰਕੇ ਕਸ਼ਮੀਰ ਦੀ ਧਰਤੀ ਤੇ ਜਾ ਕੇ ਸ਼ਾਹ ਸੁਜ਼ਾ ਨੂੰ ਛਡਾਇਆ। ਔਰ ਇਸੇ ਘਟਨਾ ਤੋਂ ਬਾਅਦ 2000 ਨਿਹੰਗ ਸਿੰਘ ਬਗਾਨੀ ਧੀ ਦੀ ਰੱਖਿਆ ਵਾਸਤੇ ਉੱਥੇ ਸ਼ਹੀਦ ਹੋਇਆ, ਜਿਸ ਗੱਲ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਕੋਹੀਨੂਰ ਹੀਰਾ ਉਹ ਫਿਰ ਸਪੁਰਦ ਕੀਤਾ। ਅੱਜ ਕੋਹੀਨੂਰ ਹੀਰੇ ਦੀ ਗੱਲ ਕਰਦੇ ਹਾਂ, ਕੋਹੀਨੂਰ ਹੀਰਾ ਵੀ ਤਾਂ ਮਿਲਿਆ ਸੀ ਕਿ ਇਸ ਹੀਰੇ ਨੂੰ ਲੈਣ ਤੋਂ ਪਹਿਲਾਂ ਵੀ 2000 ਗੁਰੂ ਕੇ ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ। ਤੇ ਅਕਾਲੀ ਬਾਬਾ ਫੂਲਾ ਸਿੰਘ ਉਹਨਾਂ ਦੀ ਅਰਦਾਸ, ਉਹਦੀ ਕਲਾ ਵਰਤੀ, ਖਾਲਸਾ ਜੀ। ਇਸ ਤਰ੍ਹਾਂ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਮਹਾਨ ਤੋਂ ਮਹਾਨ ਕਾਰਜ ਕੀਤੇ ਪੰਥ ਦੇ ਭਲੇ ਵਾਸਤੇ। ਤੇ ਫਿਰ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਅੰਮ੍ਰਿਤਸਰ ਦੀ ਧਰਤੀ ਤੇ ਬੁਰਜ ਦੀ ਉਸਾਰੀ ਕਰਵਾਈ, ਜੋ ਹਰਿਮੰਦਰ ਸਾਹਿਬ ਦੀ ਰੱਖਿਆ ਵਾਸਤੇ ਮੋਰਚਾਬੰਦੀ ਦੀ ਵਰਤੋਂ ਵਿੱਚ ਲਿਆ ਜਾਂਦਾ ਸੀ, ਉੱਥੇ ਨਿਵਾਸ ਰੱਖਿਆ ਕਰਦੇ ਸੀ। ਤੇ ਅਕਾਲੀ ਬਾਬਾ ਫੂਲਾ ਸਿੰਘ ਗੁਰੂ ਗ੍ਰੰਥ ਸਾਹਿਬ ਨੂੰ ਇਤਨਾ ਸਮਰਪਿਤ ਸੀ, ਉਹਨਾਂ ਦਾ ਸਿਰ ਗੁਰੂ ਗ੍ਰੰਥ ਤੇ ਪੰਥ ਤੋਂ ਬਿਨਾਂ ਕਿਸੇ ਅੱਗੇ ਨਹੀਂ ਸੀ ਝੁਕਦਾ। ਇਤਿਹਾਸ ਵਿੱਚ ਆਉਂਦਾ ਅਕਾਲੀ ਬਾਬਾ ਫੂਲਾ ਸਿੰਘ ਜੀ ਘੰਟਾ ਘਰ ਕੋਲ ਖੜੇ ਸਨ, ਔਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਵਾਰੀ ਜਾ ਰਹੀ ਸੀ। ਸਾਰੇ ਦੇ ਸਾਰੇ ਲੋਕ ਗਰਦਨਾਂ ਝੁਕਾ ਕੇ ਨਮਸਕਾਰਾਂ ਕਰਦੇ, ਸਿਜਦਾ ਕਰਦੇ, ਤੇ ਇੱਧਰ ਨਿਲੰਬਰ ਧਾਰੀ ਨੀਲੇ ਬਾਣੇ ਵਿੱਚ ਅਕਾਲੀ ਬਾਬਾ ਫੂਲਾ ਸਿੰਘ ਦਸ਼ਮੇਸ਼ ਦਾ ਜਾਹੋ ਜਲਾਲ ਲੈ ਕਰਕੇ ਅਣਖ ਨਾਲ ਖੜੇ ਹੋਏ, ਤੇ ਇਹਨਾਂ ਨੇ ਗਰਦਨ ਨਾ ਚੁਕਾਈ। ਇਹ ਗੱਲ ਸ਼ੇਰੇ ਪੰਜਾਬ ਨੇ ਵੀ ਵੇਖੀ ਤੇ ਸਿਪਾਹੀਆਂ ਨੇ ਵੀ ਵੇਖੀ, ਤੇ ਸਿਪਾਹੀ ਆ ਕੇ ਕਹਿਣ ਲੱਗੇ, ਕਹਿੰਦੇ ਅਕਾਲੀ ਜੀ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਾ ਰਿਹਾ, ਉਹਦੀ ਪਦਵੀ ਦਾ ਸਤਿਕਾਰ ਤੇ ਰੱਖੋ, ਤੁਸੀਂ ਇੱਕ ਵਾਰ ਗਰਦਨ ਝੁਕਾ ਕੇ ਨਮਸਕਾਰ ਤੇ ਕਰੋ, ਸਤਿਕਾਰ ਕਰੋ ਪਦਵੀ ਦਾ। ਤੇ ਅਕਾਲੀ ਬਾਬਾ ਫੂਲਾ ਸਿੰਘ ਨੇ ਤੇਗ ਦੇ ਮੁੱਠੇ ਨੂੰ ਹੱਥ ਪਾਇਆ, ਕਹਿੰਦੇ ਪਦਵੀਆਂ ਦਾ ਸਤਿਕਾਰ ਕਰਨਾ ਨਾ ਸਿਖਾ, ਮੈਨੂੰ ਵੀ ਪੰਥ ਨੇ ਉਹ ਪਦਵੀ ਦਿੱਤੀ ਹੈ ਜਿਸ ਤਖ਼ਤ ਦੇ ਉੱਤੇ ਮੀਰੀ ਦਾ ਨਿਸ਼ਾਨ ਨੀਵਾਂ ਤੇ ਪੀਰੀ ਦਾ ਨਿਸ਼ਾਨ ਉੱਚਾ ਹੈ, ਚੇਤੇ ਰੱਖ ਮੈਂ ਉਸ ਤਖ਼ਤ ਦੀ ਸੇਵਾ ਕਰਦਾ ਜਿਸ ਤਖ਼ਤ ਦੇ ਉੱਤੇ ਗੁਰੂ ਨੇ ਪੀਰੀ ਨੂੰ ਉੱਚਾ ਰੱਖਿਆ, ਤੇ ਮੈਂ ਵੀ ਇਹ ਗੱਲ ਤੈਨੂੰ ਸਮਝਾਉਣੀ ਚਾਹੁੰਦਾ ਕਿ ਉਸ ਤਖ਼ਤ ਦੇ ਸੇਵਾਦਾਰ ਦਾ ਸਿਰ ਕਿਸੇ ਦੁਨਿਆਵੀ ਬਾਦਸ਼ਾਹ ਦੇ ਸਾਹਮਣੇ ਨਹੀਂ ਝੁੱਕ ਸਕਦਾ। ਅਕਾਲ ਤਖ਼ਤ ਦੇ ਜਥੇਦਾਰ ਦਾ ਸਿਰ ਵੀ ਕੇਵਲ ਗੁਰੂ ਗ੍ਰੰਥ ਤੇ ਪੰਥ ਅੱਗੇ ਝੁੱਕ ਸਕਦਾ ਹੈ। ਇਹ ਬਚਨ ਕੀਤਾ। ਫਿਰ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ, ਆਪ ਸਾਰੇ ਜਾਣਦੇ ਹੋ, ਨਸ਼ਹਿਰੇ ਦਾ ਜੰਗ ਛਿੜਿਆ, ਸ਼ੇਰੇ ਪੰਜਾਬ ਨੇ ਪੰਥ ਦੇ ਭਲੇ ਦਾ ਵਾਸਤਾ ਪਾਇਆ ਤੇ ਅਕਾਲੀ ਜੀ ਅਰਦਾਸਾ ਕਰਕੇ ਤੁਰ ਪਏ। ਪਰ ਲੁੰਡੇ ਦਰਿਆ ਦੇ ਕੋਲ ਜਦੋਂ ਕਿਹਾ ਕਿ ਤੋਪਚੀ ਨਹੀਂ ਆਏ, ਹਥਿਆਰ ਨਹੀਂ ਆਏ, ਫੌਜਾਂ ਨਹੀਂ ਆਈਆਂ, ਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਕਿਹਾ, ਕਾਣਿਆ ਤੈਨੂੰ ਮਾਣ ਤੇਰੀਆਂ ਫੌਜਾਂ ਤੇ, ਤੈਨੂੰ ਮਾਣ ਤੇਰੀਆਂ ਤੋਪਾਂ ਤੇ, ਮੈਨੂੰ ਮਾਣ ਹੈ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਕੀਤੀ ਹੋਈ ਅਰਦਾਸ ਦੇ ਉੱਤੇ। ਮੈਂ ਅਰਦਾਸ ਕਰਕੇ ਆਇਆ ਤੇ ਅਰਦਾਸ ਤੋਂ ਮੈਂ ਹੁਣ ਭੱਜ ਨਹੀਂ ਸਕਦਾ। ਕੋਈ ਕਵੇ ਨਾ ਵੀ ਅਕਾਲੀ ਫੂਲਾ ਸਿੰਘ ਕਾਣਾ ਕਿਉਂ ਕਹਿੰਦੇ ਸੀ, ਤੇ ਖਾਲਸਾ ਜੀ ਮਹਿਸੂਸ ਕਰਿਓ, ਉਹੀ ਦੂਸਰੇ ਨੂੰ ਕਾਣਾ ਕਹਿ ਸਕਦਾ ਜਿਹੜਾ ਖੁਦ ਕਾਣਾ ਨਾ ਹੋਵੇ। ਜਿਹੜਾ ਜਥੇਦਾਰ ਖੁਦ ਕਾਣਾ, ਉਹ ਕਾਣਾ ਨਹੀਂ ਕਹਿ ਸਕਦਾ। ਅਕਾਲੀ ਬਾਬਾ ਫੂਲਾ ਸਿੰਘ ਕਾਣਾ ਨਹੀਂ ਸੀ, ਉਹ ਕਾਣਾ ਕਹਿ ਸਕਦੇ ਸੀ। ਇਹੀ ਕਾਰਨ ਸੀ ਕਿ ਅਕਾਲੀ ਬਾਬਾ ਫੂਲਾ ਸਿੰਘ ਦਾ ਇੰਨਾ ਸਤਿਕਾਰ ਰੱਖਦੇ ਸੀ ਸ਼ੇਰੇ ਪੰਜਾਬ ਕਿ ਭਾਵੇਂ ਆਪਣੇ ਇਤਿਹਾਸ ਵਿੱਚ ਆਪਾਂ ਸੁਣਦੇ ਹਾਂ ਇੱਕ ਵਾਰ ਤਨਖਾਹ ਲਈ, ਇੱਕ ਵਾਰ ਨਹੀਂ ਇੱਕ ਤੋਂ ਜ਼ਿਆਦਾ ਵਾਰ ਇਤਿਹਾਸ ਵਿੱਚ, ਕੁਝ ਨੇ ਦੋ ਵਾਰ, ਕੁਝ ਨੇ ਤਿੰਨ ਵਾਰ, ਕੁਝ ਨੇ ਚਾਰ ਵਾਰ ਕਿਹਾ। ਜਿੰਨੀ ਵਾਰ ਵੀ ਅਕਾਲੀ ਬਾਬਾ ਫੂਲਾ ਸਿੰਘ ਨੇ ਸ਼ੇਰੇ ਪੰਜਾਬ ਨੂੰ ਅਕਾਲ ਤਖ਼ਤ ਤੇ ਤਲਬ ਕੀਤਾ, ਸ਼ੇਰੇ ਪੰਜਾਬ ਵੀ ਹੱਥ ਬੰਨ ਕੇ ਅਕਾਲੀ ਬਾਬਾ ਫੂਲਾ ਸਿੰਘ ਦੇ ਸਾਹਮਣੇ ਖੜਦਾ ਰਿਹਾ। ਕਿਉਂ? ਕਿਉਂਕਿ ਪਤਾ ਸੀ ਵੀ ਅਕਾਲੀ ਬਾਬਾ ਫੂਲਾ ਸਿੰਘ ਉਹਨਾਂ ਦਾ ਕਿਰਦਾਰ ਕੀ ਹੈ। ਅੱਜ ਦੇ ਦਿਨ ਉਹਨਾਂ ਨੇ ਨਸ਼ਹਿਰੇ ਦੇ ਜੰਗ ਦੇ ਵਿੱਚ ਲੁੰਡੇ ਦਰਿਆ ਦੇ ਕਿਨਾਰੇ ਦੇ ਉੱਤੇ ਇਸ ਪੰਥ ਦੇ ਭਲੇ ਵਾਸਤੇ ਸ਼ਹਾਦਤ ਦਾ ਜਾਮ ਪੀਤਾ ਸੀ ਔਰ ਉਹਨਾਂ ਦੇ ਸਰੀਰ ਦੇ ਲਹੂ ਦੇ ਨਾਲ ਖਾਲਸੇ ਪੰਥ ਦਾ ਨਵਾਂ ਸਾਲ ਚੜ੍ਹਦਾ ਆਪਣੇ ਬੱਚਿਆਂ ਨੂੰ ਅਕਾਲੀ ਬਾਬਾ ਫੂਲਾ ਸਿੰਘ ਉਹਨਾਂ ਦੇ ਇਤਿਹਾਸ ਬਾਰੇ ਦੱਸਿਆ ਕਰੀਏ ਤਾਂ ਜੋ ਅਕਾਲੀ ਬਾਬਾ ਫੂਲਾ ਸਿੰਘ ਵਰਗੀ ਅਣਖ ਲੈ ਕੇ ਅੱਜ ਵੀ ਪੰਥ ਦੇ ਵਿੱਚ ਸਾਡੇ ਬੱਚੇ ਬਾਣੀ ਬਾਣੇ ਦੇ ਧਾਰਨੀ ਹੋਣ। ਹੁਣ ਸਤਿਗੁਰੂ ਕਿਰਪਾ ਕਰਨ, ਜੋ 12 ਮਾਹ ਦੀ ਵਿਚਾਰ ਸੱਚੇ ਪਾਤਸ਼ਾਹ ਆਰੰਭ ਕਰਵਾਉਣਗੇ, ਆਓ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸੁਰਤੀ ਬਿਰਤੀ ਇਕਾਗਰ ਕਰਕੇ ਸ਼ਬਦ ਵਿਚਾਰ ਨੂੰ ਆਰੰਭ ਕਰੀਏ ਜੀ।
ਵਾਹਿਗੁਰੂ ਸਾਹਿਬ ਜੀ। 12 ਮਾਹ ਮਾਂਝ ਮਹੱਲਾ ਪੰਜਵਾਂ ਘਰ ਚੌਥਾ।
ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ 12 ਮਾਹ ਬਾਣੀ ਨੂੰ ਮਾਝ ਰਾਗ ਦੇ ਅੰਦਰ ਉਚਾਰਨ ਕਰਦੇ ਨੇ, ਗੁਰਮਤਿ ਸੰਗੀਤ ਮੁਤਾਬਕ ਚੌਥੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕੋ ਅਕਾਲ ਪੁਰਖ ਵਾਹਿਗੁਰੂ ਜਨਮ ਦੇ ਰਿਹਾ, ਪਾਲ ਰਿਹਾ, ਸਮੇਟ ਰਿਹਾ, ਪਰ ਉਸ ਦੀ ਪ੍ਰਾਪਤੀ ਸੱਚੇ ਗੁਰੂ ਦੀ ਬਖਸ਼ਿਸ਼ ਨਾਲ ਹੋਵੇਗੀ।
ਕਿਰਤ ਕਰਮ ਕੇ ਵਿਛੋੜੇ ਕਰ ਕਿਰਪਾ ਮਿਲਹੁ ਰਾਮ।
ਅਰਦਾਸ ਬੇਨਤੀ ਕੀਤੀ ਹੈ ਪਰਮਾਤਮਾ ਦੇ ਸਾਹਮਣੇ, ਆਪਣੇ ਕਰਮਾਂ ਕਰਕੇ ਤੇਰੇ ਤੋਂ ਵਿਛੋੜਾ ਪੈ ਗਿਆ, ਹੁਣ ਕਿਰਪਾ ਕਰ ਤਰਸ ਦੇ ਘਰ ਵਿੱਚ ਆ ਕੇ ਮੈਨੂੰ ਚਰਨਾਂ ਨਾਲ ਮੇਲ ਲੈ।
ਚਾਰ ਕੁੰਟ ਦਹਿ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸਾਮ।
ਸੰਸਾਰ ਦੇ ਚਾਰੇ ਕੋਨਿਆਂ ਤੇ ਦਸਾਂ ਦਿਸ਼ਾਵਾਂ ਦੇ ਵਿੱਚ ਜਾ ਕੇ ਭ੍ਰਮਣ ਕਰ ਲਿਆ, ਪਰ ਤੇਰੀ ਰਹਿਮਤ ਤੋਂ ਬਿਨਾਂ ਪ੍ਰਾਪਤੀ ਨਹੀਂ ਹੋ ਸਕਦੀ। ਸਾਰਾ ਕੁਝ ਛੱਡ ਕੇ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਤੇਰੇ ਦੁਆਰੇ ਆਇਆ ਮੇਰੀ ਪੱਤ ਰੱਖ ਲੈ।
ਧੀਨ ਦੁੱਧ ਤੇ ਬਾਹਰੀ ਕਿਤੇ ਨਾ ਆਵੇ ਕਾਮ।
ਦੋ ਉਦਾਹਰਨਾਂ ਸਤਿਗੁਰੂ ਨੇ ਬਾਹਰ ਮੁਖੀਆਂ ਦਿੱਤੀਆਂ ਕਿ ਸਤਿਗੁਰੂ ਕਹਿੰਦੇ ਨੇ ਜਿਸ ਤਰ੍ਹਾਂ ਗਾਂ ਬਿਨਾਂ ਦੁੱਧ ਤੋਂ ਕਿਸੇ ਵੀ ਕੰਮ ਵਿੱਚ ਨਹੀਂ ਆ ਸਕਦੀ।
ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ।
ਹੋਰ ਖੇਤੀ ਵੀ ਪਾਣੀ ਤੋਂ ਬਿਨਾਂ ਸੁੱਕ ਜਾਂਦੀ ਹੈ, ਜੇ ਪਾਣੀ ਨਾ ਹੋਵੇ ਫਸਲ ਵੀ ਨਹੀਂ ਹੁੰਦੀ।
ਹਰ ਨਾਹ ਨਾ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ।
ਬਸ ਇਸੇ ਤਰ੍ਹਾਂ ਮੇਰਾ ਵੀ ਅੰਦਰ ਬਾਣੀ ਤੋਂ ਬਿਨਾਂ ਸੁੱਕ ਚੁੱਕਿਆ ਹੈ, ਮੇਰੇ ਅੰਦਰ ਨਾਮ ਦਾ ਰਸ ਨਹੀਂ ਹੈ, ਮੈਂ ਵੀ ਇਸ ਤਰ੍ਹਾਂ ਸੁੱਕਦਾ ਜਾ ਰਿਹਾ, ਕਿਸ ਤਰ੍ਹਾਂ ਮਨ ਨੂੰ ਚੈਨ ਮਿਲੇ।
ਜਿਤ ਘਰ ਹਰ ਕੰਤ ਨਾ ਪ੍ਰਗਟਈ ਪਾਠ ਨਗਰ ਸੇ ਗ੍ਰਾਮ।
ਪੰਚਮ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਹਿਰਦੇ ਰੂਪੀ ਘਰਾਂ ਵਿੱਚ, ਸ਼ਹਿਰਾਂ ਵਿੱਚ, ਨਗਰਾਂ ਵਿੱਚ ਰੱਬ ਦਾ ਨਾਮ ਨਹੀਂ ਵਸਿਆ, ਕਹਿੰਦੇ ਉਹ ਤਾਂ ਨਰਕ ਦੇ ਬਰਾਬਰ ਹਨ।
ਸ਼ਰਾਬ ਸ਼ਿੰਗਾਰ ਤੰਬੋਲ ਰਸ ਸਨ ਦੇਹੀ ਸਭ ਖਾਮ।
ਔਰ ਜਿਤਨੇ ਵੀ ਸਰੀਰ ਦੇ ਸ਼ਿੰਗਾਰ ਹਨ, ਜਿਤਨੇ ਵੀ ਸਰੀਰ ਦੇ ਰਸ ਹਨ, सारे दे सारे एक बिख दी न्याई ने जो शरीर नू अंदरों अंदर खत्म कर रहे ने।
प्रभ स्वामी कंत विहूनिया मीत सज्जन सब जाम।
अकाल पुरख वाहिगुरु तो बिना स्वामी तो बिना दुनिया दे सब रिश्ते फिके पै जांदे हन साथ छड़ दिंदे केवल गुरु नाल खड़दा है।
नानक की बेनंतिया कर किरपा दीजै नाम।
उस करके उस दे चरना विच बेनती कर तरस करके मेनू नाम दी दात दे दे।
हर मेलो स्वामी संग प्रभ जिसका निह चल धाम।
किरपा कर मेनू अपने चरना विच मेल लै जिदा निह चल धाम भाव के कदे ना खत्म होण वाला स्थान है। सचखंड वसै निरंकार कर कर वेख नजर निहाल उस दी बख्शिश कर दे।
चेत गोविंद आराधी होवे आनंद घना।
चेत महीने दी आरंभता है सतगुरु कहंदे चेत दे महीने विच गोविंद गोविंद करिया कर रब नू चेते करिया कर जीवन विच आनंद छा जावेगा।
संत जना मिल पाई रसना नाम भना।
इस तरह गोविंद गोविंद करिए संगत विच जा संगत विच गुरसिखा दी संगत विच बह करके नाम नू जपिया कर।
जिन पाया प्रब आपना आए तिस है गणा।
महाराज सच्चे पातशाह कहंदे जिन्हां ने अपने प्रभु दी प्राप्ति कर ली है असल विच ਉਹਨਾਂ ਦਾ ਹੀ ਸੰਸਾਰ ਤੇ ਆਉਣਾ ਸਫਲਾ ਹੈ।
ਇੱਕ ਖੇਨ ਤਿਸ ਬਿਨ ਜੀਵਨ ਬਿਰਥਾ ਜਨਮ ਜਾਣਾ।
ਪਿਆਰੇ ਤੋਂ ਬਿਨਾਂ ਇੱਕ ਖਿਨ ਵੀ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਜਨਮ ਵਿਰਥ ਜਾ ਰਿਹਾ ਹੈ।
ਜਲ ਥਲ ਮਹੀਅਲ ਪੂਰਿਆ ਰਵਿਆ ਵਿੱਚ ਵਣਾ।
ਜਲ ਵਿੱਚ ਥਲ ਵਿੱਚ ਜਾਪ ਸਾਹਿਬ ਚ ਪੜਦੇ ਆ ਜਲੇ ਹੈ ਥਲੇ ਹੈ ਅਕਾਲ ਉਸਤਤ ਵਿੱਚ ਪੜਦੇ ਆ। ਜਲ ਕਹਾ ਥਲ ਕਹਾ ਗਗਨ ਕੇ ਗੌਣ ਕਹਾ ਕਾਲ ਕੇ ਬਨਾਹੇ ਸਭੈ ਕਾਲ ਹੀ ਚਬਾਏਗੇ। ਮਹਾਰਾਜ ਕਹਿੰਦੇ ਜਲ ਵਿੱਚ ਵੀ ਵਸਿਆ ਥਲ ਵਿੱਚ ਧਰਤੀ ਵਿੱਚ ਵੀ ਵਸਿਆ ਹਰ ਇੱਕ ਥਾਂ ਤੇ ਕੁਦਰਤ ਵਿੱਚ ਵੀ ਵਸਿਆ ਹੋਇਆ ਹੈ।
ਸੋ ਪ੍ਰਭ ਚਿਤ ਨਾ ਆਵਈ ਕਿਤੜਾ ਦੁੱਖ ਗਣਾ।
ਉਹ ਪਿਆਰਾ ਤੈਨੂੰ ਚੇਤੇ ਨਹੀਂ ਆਉਂਦਾ ਜੋ ਜ਼ਰੇ ਜ਼ਰੇ ਵਿੱਚ ਵਸਿਆ ਇਸ ਤੋਂ ਵੱਡਾ ਦੁੱਖ ਕੀ ਹੋ ਸਕਦਾ। ਉਹ ਰੱਬ ਭੁੱਲ ਜਾਵੇ ਇਹੀ ਸਭ ਤੋਂ ਵੱਡਾ ਦੁੱਖ ਹੈ।
ਜਿੰਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ।
ਪਰ ਜਿਨ੍ਹਾਂ ਨੇ ਪਰਮਾਤਮਾ ਦੀ ਗੁਰੂ ਦੀ ਬਖਸ਼ਿਸ਼ ਦੀ ਪ੍ਰਾਪਤੀ ਕਰ ਲਈ ਹੈ ਉਹਨਾਂ ਦੇ ਭਾਗ ਜਾਗ ਚੁੱਕੇ ਹਨ।
ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ।
ਪਰ ਪ੍ਰਭੂ ਪ੍ਰਾਪਤੀ ਪ੍ਰਭੂ ਬਖਸ਼ਿਸ਼ ਦੀ ਨਿਸ਼ਾਨੀ ਕੀ ਹੈ? ਹਰੀ ਦੇ ਦਰਸ਼ਨਾਂ ਨੂੰ ਮਨ ਲੋਚਦਾ ਹੈ। ਸਾਡੇ ਜਨਮ ਲੰਘਦੇ ਜਾ ਰਹੇ ਇੱਕ ਵਾਰ ਵੀ ਮਨ ਵਿੱਚ ਨਹੀਂ ਆਉਂਦਾ ਬਾਜਾਂ ਵਾਲੇ ਦੇ ਦੀਦਾਰੇ ਕਰ ਲਈਏ। ਮਹਾਰਾਜ ਕਹਿੰਦੇ ਬਖਸ਼ਿਸ਼ ਦੀ ਨਿਸ਼ਾਨੀ ਉਹਦੇ ਦੀਦਾਰਿਆਂ ਨੂੰ ਮਨ ਲੋਚਣ ਲੱਗ ਜਾਂਦਾ ਹੈ।
ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ।
ਚੇਤ ਦੇ ਮਹੀਨੇ ਨੂੰ ਇਸ ਤਰ੍ਹਾਂ ਵਰਤ ਲੈ ਕਿ ਚੇਤ ਦੇ ਮਹੀਨੇ ਦੇ ਵਿੱਚ ਤੂੰ ਗੋਬਿੰਦ ਨੂੰ ਚੇਤੇ ਕਰਕੇ ਆਪਣੀ ਸੁਰਤ ਨੂੰ ਨਾਮ ਵਿੱਚ ਜੋੜ ਲਵੇਂ। ਖਾਲਸਾ ਜੀ, ਜਿੱਥੇ ਚੇਤ ਦੇ ਮਹੀਨੇ ਦੀ ਆਰੰਭਤਾ ਉੱਥੇ ਅੱਜ ਅਣਖ ਤੇ ਗੈਰਥ ਦੇ ਤਿਉਹਾਰ ਦੀ ਵੀ ਆਰੰਭਤਾ। ਵੇਖੋ ਆਨੰਦਾਂ ਦੀ ਭੂਰੀ ਉਹ ਆਨੰਦਪੁਰ ਸਾਹਿਬ ਦੀ ਧਰਤੀ ਜਿਸ ਆਨੰਦਪੁਰ ਲਈ ਸ਼ਬਦ ਵਰਤੇ ਚਾਹੇ ਜੋ ਆਨੰਦ ਤੋਂ ਆਨੰਦਪੁਰ ਜਾਈਏ। ਜਿਹੜਾ ਦੁੱਖਾਂ ਦੇ ਵਿੱਚ ਰਹਿ ਰਿਹਾ, ਜਿਹੜਾ ਡਿਪਰੈਸ਼ਨ ਵਿੱਚ ਰਹਿ ਰਿਹਾ, ਸਟ੍ਰੈਸ ਵਿੱਚ ਰਹਿ ਰਿਹਾ, ਕਿਤੇ ਚੈਨ ਨਹੀਂ ਮਿਲਦਾ, ਆਨੰਦਪੁਰ ਦੀ ਧਰਤੀ ਤੇ ਜਾਵੇ, ਬਾਜਾਂ ਵਾਲਾ ਨਾਮ ਦਾ ਆਨੰਦ ਵਰਤਾ ਜਾਵੇਗਾ। ਅੱਜ ਸਮੁੱਚਾ ਗੁਰੂ ਕਾ ਖਾਲਸਾ ਪੰਥ ਆਨੰਦਪੁਰ ਦੀ ਧਰਤੀ ਤੇ ਹੋਲਾ ਮਹੱਲੇ ਵਾਸਤੇ ਜੁੜਿਆ ਹੋਇਆ। ਜਿਸ ਸਮੇਂ ਔਰੰਗਜ਼ੇਬ ਨੇ ਐਲਾਨ ਕੀਤਾ ਸੀ ਭਾਰਤ ਦੀ ਧਰਤੀ ਤੇ ਕੋਈ ਸ਼ਸਤਰ ਨਹੀਂ ਰੱਖ ਸਕਦਾ, ਘੋੜੇ ਤੇ ਨਹੀਂ ਬਹਿ ਸਕਦਾ, ਨਿਸ਼ਾਨ ਨਹੀਂ ਚਲਾ ਸਕਦਾ, ਕੋਈ ਵੀ ਭਾਰਤ ਦੀ ਧਰਤੀ ਤੇ ਨਗਾਰਾ ਨਹੀਂ ਵਜਾ ਸਕਦਾ, ਉਹਨਾਂ ਸਮਿਆਂ ਵਿੱਚ ਗੁਰੂ ਗੋਬਿੰਦ ਸਿੰਘ ਨੇ ਹੋਲੇ ਮਹੱਲੇ ਦਾ ਐਲਾਨ ਕੀਤਾ। 1699 ਵਿੱਚ ਖਾਲਸਾ ਸਾਜਿਆ, 1700 ਚ ਹੋਲਾ ਮਹੱਲਾ ਹੋਇਆ ਤੇ ਬਚਨ ਹੋਏ ਔਰਨ ਕੀ ਆਰਤੀ ਸੋ ਆਰਤਾ ਅਕਾਲ ਜੂ ਕੋ, ਲੋਗਨ ਕੀ ਬੋਲੀ ਸਿੰਧ ਖਾਲਸੇ ਕੋ ਬੋਲਾ ਹੈ, ਅੰਬ ਕਾ ਕੜਾਹੀ ਮਹਾਰਾਜ ਕੋ ਕੜਾਹ ਸੁਦਾ, ਚੋਲੀ ਤੋਂ ਬਖਾਨੇ ਬਾਜ ਸਵਾਮੀ ਜੀ ਕੋ ਚੋਲਾ ਹੈ, ਝੰਡਾ ਉਹ ਸਵਾਰੀ ਆਪ ਝੰਡਾ ਜੂ ਸਵਾਰੀ ਨਾਥ, ਝੋਲੀ ਤੋਂ ਤਮਾਮ ਕੀ ਜੋ ਖਾਲਸੇ ਕੋ ਝੋਲਾ ਹੈ, ਦੇਵੀ ਦੇਵ ਲੋਗਨ ਕੀ ਸਿੱਧਨ ਮੈਂ ਪ੍ਰਸਿੱਧ ਹੋਲੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੂ ਕੋ ਆਜ ਹੋਲਾ ਹੈ। ਆਨੰਦਪੁਰ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਨੇ ਹੋਲੇ ਮਹੱਲੇ ਦੀ ਆਰੰਭਤਾ ਕੀਤੀ। ਭਾਈ ਨੰਦ ਲਾਲ ਸਾਹਿਬ ਕਹਿੰਦੇ ਆ ਕਿ ਐਸਾ ਹੋਲਾ ਮਹੱਲਾ ਉਸ ਧਰਤੀ ਤੇ ਮਨਾਇਆ, ਗੁਲੇ ਹੋਲੀ ਬਬਾਗੇ ਦਹਿਰਬੂ ਕਰਦ, ਲਵੇ ਚੂ ਗੁੰਚਾ ਰਾਹ ਫੁਰਖੰਦਾ ਖੂਹ ਕਰਦ, ਦੁਨੀਆਂ ਤੇ ਰੰਗ ਸੱਟੇ ਜਾਂਦੇ ਸੀ, ਕੁਝ ਦਿਨਾਂ ਬਾਅਦ ਰੰਗ ਲੈ ਜਾਂਦੇ ਸੀ, ਅਨੰਦਪੁਰ ਦੀ ਧਰਤੀ ਤੇ ਬਾਜਾਂ ਵਾਲੇ ਨੇ ਹੋਲੇ ਮਹੱਲੇ ਤੇ ਐਸਾ ਨਾਮ ਦਾ ਰੰਗ ਖਾਲਸੇ ਨੂੰ ਚਾੜਿਆ, ਖੋਪੜ ਲੈ ਗਏ, ਸੀਸ ਤਲੀ ਤੇ ਧਰੇ ਗਏ, ਆ ਬੰਦ ਬੰਦ ਕੱਟੇ ਗਏ, ਆਰਿਆਂ ਨਾਲ ਚਿਰੇ ਗਏ, ਚਰਖੜੀਆਂ ਤੇ ਚੜ ਗਏ, ਪਰ ਜਿਹੜਾ ਰੰਗ ਖਾਲਸੇ ਨੂੰ ਚਾੜ ਦਿੱਤਾ ਬਾਜਾਂ ਵਾਲੇ ਦਾ ਰੰਗ ਨਹੀਂ ਲੱਥਾ, ਉਹ ਰੰਗ ਬਾਜਾਂ ਵਾਲੇ ਨੇ ਕਿਹਾ ਅਨੰਦਪੁਰ ਦੀ ਧਰਤੀ ਤੇ ਗੁਰਬਖਸ਼ ਦਾਸ ਨੇ ਕਿਹਾ ਬਾਜਾਂ ਵਾਲਿਆ ਤੂੰ ਅਨੰਦਪੁਰ ਨੂੰ ਛੱਡ ਚੱਲਿਆ, ਇਹ ਅਨੰਦਪੁਰ ਤੇਰੀ ਚਰਨਾਂ ਦੀ ਛੋਹ ਨੂੰ ਲੋਚੇਗੀ। ਗੁਰੂ ਗੋਬਿੰਦ ਸਿੰਘ ਨੇ ਬਚਨ ਕੀਤਾ ਗੁਰਬਖਸ਼ ਦਾਸ ਹੌਸਲਾ ਰੱਖ, ਹੋਲੇ ਵਾਲੇ ਦਿਨ ਖਾਲਸਾ ਮਹੱਲੇ ਚੜੇਗਾ, ਜਦੋਂ ਤਖ਼ਤ ਦੀ ਧਰਤੀ ਤੋਂ ਖਾਲਸਾ ਅਰਦਾਸ ਕਰਕੇ ਮਹੱਲੇ ਚੜੇਗਾ। ਗੁਰੂ ਗੋਬਿੰਦ ਸਿੰਘ ਵੀ ਖਾਲਸੇ ਦੇ ਨਾਲ ਘੋੜਿਆਂ ਤੇ ਸਵਾਰ ਹੋ ਕੇ ਖਾਲਸੇ ਵਿੱਚ ਵਰਤਿਆ ਕਰੇਗਾ। ਕੱਲ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਸਮੁੱਚੇ ਤਰਨਾ ਦਲ ਸਿੱਖ ਸੰਪਰਦਾਵਾਂ ਨੇ ਅਰਦਾਸ ਕਰਕੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਮੱਲੇ ਚੜਨਾ। ਆਓ ਅਨੰਦਪੁਰ ਦੀ ਧਰਤੀ ਤੇ ਜਿਨੇ ਬਾਜਾਂ ਵਾਲੇ ਦੀ ਮੌਜੂਦਗੀ ਮਹਿਸੂਸ ਕਰਨੀ ਹੈ, ਅਨੰਦਪੁਰ ਦੀ ਧਰਤੀ ਤੇ ਹੋਲੇ ਵਾਲੇ ਦਿਨ ਆਓ, ਅਨੰਦਪੁਰ ਦੇ ਜ਼ਰੇ ਜ਼ਰੇ ਵਿੱਚ ਬਾਜਾਂ ਵਾਲਾ ਨਜ਼ਰ ਆਵੇਗਾ। ਪਰ ਜੇ ਅਨੰਦਪੁਰ ਜਾਣਾ ਰੂਹ ਨਾਲ ਗੇੜਾ ਮਾਰਿਓ, ਅਨੰਦਪੁਰ ਦੀ ਧਰਤੀ ਦੇ ਮੰਗਤੇ ਵੀ ਬਾਦਸ਼ਾਹੀਆਂ ਪਏ ਵੰਡਦੇ ਆ। ਖਾਲਸਾ ਜੀ, ਹੋਲੇ ਮਹੱਲੇ ਦੀਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਬੇਅੰਤ ਬੇਅੰਤ ਵਧਾਈਆਂ ਆਪ ਸੰਗਤਾਂ ਦਾ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬਾਨਾਂ ਦਾ ਧੰਨਵਾਦ, ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਹਾਜ਼ਰੀਆਂ ਭਰ ਰਹੇ ਨੇ ਧੰਨਵਾਦ। ਅਖੀਰਲੀਆਂ ਪੰਕਤੀਆਂ ਸਰਵਣ ਕਰਕੇ ਫਤਿਹ ਦੀ ਸਾਂਝ ਪਾਈਏ ਜੀ।
ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ, ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲੱਗਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।